ਭਾਈ ਨਾਰ ਸਿੰਘ ਲੋਹਗੜ੍ਹ ਕਿਲੇ ਦੇ ਵਿੱਚ ਹਨ। ਰਾਤ ਦਾ ਸਮਾਂ, ਸਿੰਘਾਂ ਨੇ ਗੁਰਮਤਾ ਕੀਤਾ ਖਾਲਸਾ ਜੀ ਦੁਸ਼ਮਣ ਨੇੜੇ ਆ ਗਿਆ, ਕਿਉਂ ਨਾ ਅੱਜ ਰਾਤ ਨੂੰ ਇਹਨਾਂ ਤੇ ਹਮਲਾ ਕਰਕੇ ਆਪਣੀ ਤੇਗ ਦੇ ਜ਼ੋਰ ਵਿਖਾਈਏ। ਇੱਕ ਸਿੰਘ ਕਹਿਣ ਲੱਗਾ, ਦਸਵੇਂ ਪਾਤਸ਼ਾਹ ਜੀ ਦੀ ਆਗਿਆ ਲਏ ਬਿਨਾਂ ਕਿਵੇਂ ਜਾਈਏ। ਕਹਿੰਦੇ ਰਾਤ ਦਾ ਸਮਾਂ, ਸਤਿਗੁਰੂ ਜੀ ਆਰਾਮ ਕਰ ਰਹੇ ਨੇ, ਇਸ ਸਮੇਂ ਜਾਣਾ ਉਹਨਾਂ ਦੇ ਕੋਲ ਠੀਕ ਨਹੀਂ ਹੈ। ਨਾਲੇ ਸਤਿਗੁਰਾਂ ਦਾ ਹੁਕਮ ਹੈ ਤੁਰਕਾਂ ਨੂੰ ਮਲੇਛਾਂ ਨੂੰ ਚੁਣ ਚੁਣ ਕੇ ਮਾਰਨ ਦਾ, ਤੇ ਆਪਾਂ ਵੈਰੀਆਂ ਨੂੰ ਮਾਰਨ ਵਾਸਤੇ ਹੀ ਜਾਣਾ। ਸਤਿਗੁਰਾਂ ਦੀ ਸਦਾ ਹੀ ਸਾਨੂੰ ਆਗਿਆ। ਇਹ ਗੁਰਮਤਾ ਕਰਕੇ ਸਿੰਘਾਂ ਨੇ ਤੁਰਕਾਂ ਦੇ ਮੋਰਚੇ ਵਿਚ ਜਾ ਕੇ ਜਦੋਂ ਹਮਲਾ ਕੀਤਾ ਤੇ ਇਹਨਾਂ ਨੂੰ ਸੁੱਧ ਭੁੱਲ ਗਈ, ਕਿਉਂਕਿ ਸਵੇਰੇ ਕੁਝ ਸੁੱਤੇ ਪਏ ਸਨ, ਆਲਸੀ ਹੋਏ। ਜਦੋਂ ਹਬੜਾ ਕੇ ਉੱਠੇ, ਕਿਸੇ ਨੇ ਪੱਗ ਨਹੀਂ ਸੰਭਾਲੀ ਆਪਣੀ, ਔਰ ਨਾ ਕਿਸੇ ਨੇ ਹਥਿਆਰ ਸੰਭਾਲੇ। ਸਿੰਘਾਂ ਨੇ ਜਾ ਕੇ ਪ੍ਰਵੇਸ਼ ਕਰਕੇ ਕੁਝ ਕਾ ਨੂੰ ਕੱਟਿਆ ਵੱਢਿਆ, ਫਿਰ ਸਿੰਘ ਪਿੱਛੇ ਹਟ ਗਏ ਤੇ ਜਿਹੜੇ ਤੁਰਕ ਸਨ, ਹਨੇਰਾ ਸੀ, ਉਹਨਾਂ ਨੇ ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ, ਇਹ ਸਮਝ ਕੇ ਵੀ ਸਾਡੇ ਲਾਗੇ ਸਿੰਘ ਖੜੇ ਨੇ। ਦਿਨ ਚੜ੍ਹਦਿਆਂ ਤੱਕ ਹਜ਼ਾਰਾਂ ਹੀ ਲਾਸ਼ਾਂ ਉਹਨਾਂ ਦੀਆਂ ਵੱਢੀਆਂ ਪਈਆਂ। ਸਿੰਘ ਵਾਪਸ ਆਪਣੇ ਕਿਲੇ ਚ ਆ ਗਏ। ਵੈਰੀ ਦਲ ਨੂੰ ਇਸ ਪ੍ਰਕਾਰ ਦੇ ਨਾਲ ਸਿੰਘਾਂ ਨੇ ਨਿਬੇੜਿਆ। ਫਿਰ ਇਹ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਣਾਂ ਵਿਚ ਹਾਜ਼ਰ ਹੋਏ। ਦਸਵੇਂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਨੇ ਇਹਨਾਂ ਸਿੰਘਾਂ ਦੇ ਉਸ ਵੇਲੇ ਬੜੀ ਪ੍ਰਸੰਨਤਾ ਕੀਤੀ, ਆਖਿਆ ਇਸੇ ਤਰ੍ਹਾਂ ਇਹਨਾਂ ਵੈਰੀਆਂ ਨੂੰ ਮਾਰਨਾ ਹੈ, ਪਰ ਹਾਂ ਇੱਕ ਗੱਲ ਦਾ ਖਿਆਲ ਰੱਖਣਾ, ਆਪਣਾ ਆਪ ਬਚਾ ਕੇ ਮਾਰਨਾ। ਇਹ ਜੰਗ ਲੰਮੇ ਸਮੇਂ ਤੱਕ ਚੱਲਣਾ, ਇਸ ਕਰਕੇ ਆਪਣੇ ਮੋਰਚਿਆਂ ਵਿਚੋਂ ਬਾਹਰ ਨਹੀਂ ਨਿਕਲਣਾ। ਜਿਵੇਂ ਕਦੇ ਦਾਅ ਲੱਗੇ, ਜਿਵੇਂ ਅੱਜ ਰਾਤ ਨੂੰ ਤੁਹਾਡਾ ਦਾਅ ਲੱਗਾ ਤੇ ਤੁਸੀਂ ਦੁਸ਼ਮਣ ਤੇ ਹਮਲਾ ਕੀਤਾ, ਇਸੇ ਤਰ੍ਹਾਂ ਜਦੋਂ ਕਿਤੇ ਦਾਅ ਲੱਗੇ, ਕਿਉਂਕਿ ਜੰਗ ਤਾਂ ਦਾਅ ਪੇਚਦਾ, ਜਿਹਦਾ ਦਾਅ ਲੱਗ ਜਾਏ ਬਸ ਉਹੀ ਜਿੱਤ ਜਾਂਦਾ। ਤੋ ਇਸ ਪ੍ਰਕਾਰ ਨਾਲ ਹਮਲਾ ਕਰਦੇ ਰਹਿਣਾ ਦਾਅ ਵੇਖ ਕੇ। ਤੋ ਸਿੰਘਾਂ ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਸਰਵਣ ਕਰੀਏ। ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਨੂੰ ਹਿਰਦੇ ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ
ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਸ਼ੇਰ ਸਿੰਘ ਜੋਧਾ ਮਾਂ ਨਾਰ ਸਿੰਘ ਤੇ ਆਦਿ।
ਜਥੇਦਾਰ ਸ਼ੇਰ ਸਿੰਘ, ਜਥੇਦਾਰ ਨਾਰ ਸਿੰਘ, ਇਹ ਜਿਹੜੇ ਸਤਿਗੁਰਾਂ ਦੇ ਬੜੇ ਸੂਰਬੀਰ ਬਹਾਦਰ ਯੋਧੇ ਨੇ, ਜਿਨ੍ਹਾਂ ਨੇ ਅੱਜ ਬੀਤ ਚੁੱਕੀ ਜਿਹੜੀ ਰਾਤ ਹੈ, ਉਸ ਰਾਤ ਨੂੰ ਹਮਲਾ ਕੀਤਾ, ਵੈਰੀਆਂ ਦੇ ਦਲ ਤੇ ਭਾਜੜਾਂ ਪਾ ਦਿੱਤੀਆਂ, ਵੈਰੀ ਆਪੋ ਵਿਚ ਇਕ ਦੂਜੇ ਨੂੰ ਕੱਟ ਵੱਢ ਕੇ ਮਰ ਗਏ। ਇਹੋ ਜੀ ਬਹਾਦਰੀ ਦਾ ਕੰਮ ਇਹਨਾਂ ਦੋਹਾਂ ਸਿੰਘਾਂ ਨੇ ਕੀਤਾ ਹੈ। ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਸਿੰਘ ਨੇ, ਇਹਨਾਂ ਨੇ ਬੜੀ ਬਹਾਦਰੀ ਦਾ ਕੰਮ ਕੀਤਾ ਹੈ।
ਸਭਨ ਸਿੰਘ ਮਨ ਕਾਮਨਾ ਦੇਈ ਕਰੇ ਅਹਿਲਾਦ।
ਉਸ ਵਕਤ ਗੁਰੂ ਕਲਗੀਧਰ ਨੇ ਜਿਤਨੇ ਵੀ ਸਿੰਘ ਨੇ ਸਾਰੇ ਸਿੰਘਾਂ ਦੀਆਂ ਕਾਮਨਾਵਾਂ ਪੂਰਨ ਕੀਤੀਆਂ। ਸਾਰਿਆਂ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀਆਂ ਖੁਸ਼ੀਆਂ ਕੀਤੀਆਂ ਹਨ।
ਲਲਿਤ ਪਦ ਛੰਦ ਦੇਵਨ ਕੋ ਵੀ ਦੁਰਲਭ ਦੀਰਗ ਚਾਰ ਪਦਾਰਥ ਦੀਨੇ।
ਸਤਿਗੁਰੂ ਜੀ ਇਤਨੇ ਖੁਸ਼ ਹੋਏ ਆਪਣੇ ਸਿੰਘਾਂ ਤੇ, ਜਥੇਦਾਰ ਸ਼ੇਰ ਸਿੰਘ, ਨਾਰ ਸਿੰਘ, ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਸਿੰਘ ਬਹਾਦਰ ਯੋਧੇ ਨੇ, ਇਨ੍ਹਾਂ ਤੇ ਇਤਨੀ ਖੁਸ਼ੀ ਕੀਤੀ ਹੈ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਜਿਹੜੇ ਚਾਰ ਪਦਾਰਥ ਦੇਵਤਿਆਂ ਨੂੰ ਵੀ ਦੁਰਲਭ ਨੇ, ਦੇਵਤਿਆਂ ਨੂੰ ਵੀ ਉਹ ਚਾਰ ਪਦਾਰਥ ਸ਼ਾਇਦ ਪ੍ਰਾਪਤ ਨਾ ਹੋਣ, ਉਹ ਚਾਰ ਪਦਾਰਥਾਂ ਦੀ ਦਾਤ ਗੁਰੂ ਕਲਗੀਧਰ ਨੇ ਆਪਣੇ ਸਿੰਘਾਂ ਨੂੰ ਬਖਸ਼ੀ ਹੈ।
ਅੰਤ ਸਮੇਂ ਮੈਂ ਆਪਣੇ ਸਮੀਪਾ ਮਹਾਂ ਕਿਰਤਾਰਥ ਕੀਨੇ।
ਔਰ ਇੱਥੇ ਹੀ ਬਸ ਨਹੀਂ, ਅੰਤਮ ਸਮੇਂ ਸਤਿਗੁਰੂ ਜੀ ਨੇ ਇਨ੍ਹਾਂ ਸਾਰੇ ਸਿੰਘਾਂ ਨੂੰ ਆਪਣੀ ਸਮੀਪ ਮੁਕਤੀ ਦਾ ਆਨੰਦ ਬਖਸ਼ਿਆ। ਚਾਰ ਪ੍ਰਕਾਰ ਦੀ ਮੁਕਤੀ ਹੁੰਦੀ ਹੈ ਖਾਲਸਾ ਜੀ। ਇੱਕ ਮੁਕਤੀ ਹੁੰਦੀ ਹੈ ਸਮੀਪ ਮੁਕਤੀ, ਆਪਣੇ ਇਸ਼ਟ ਦੇ ਕੋਲ ਰਹਿਣ ਵਾਸਤੇ ਜਿਹੜੀ ਅਵਸਥਾ ਹੁੰਦੀ ਹੈ ਉਹ ਆਪਣੀ ਸਮੀਪ ਰਹਿਣ ਦੀ ਜਿਹੜੀ ਸਮੀਪ ਮੁਕਤੀ ਹੈ ਉਹ ਮਹਾਰਾਜ ਜੀ ਨੇ ਅੰਤਮ ਸਮੇਂ ਇਨ੍ਹਾਂ ਸਿੰਘਾਂ ਨੂੰ ਬਖਸ਼ ਦਿੱਤੀ ਹੈ ਔਰ ਮਹਾਨ ਕਿਰਤਾਰਥ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤਾ ਹੈ।
ਥਾਨ ਥਾਨ ਪ੍ਰਤੀ ਮੁਰਚਨ ਮਾਈ ਕਰੇ ਸਿੰਘ ਸਾਵਧਾਨਾ।
ਥਾਂ ਥਾਂ ਪ੍ਰਤੀ ਜਿੱਥੇ ਜਿੱਥੇ ਵੀ ਸਿੰਘਾਂ ਦੇ ਮੋਰਚੇ ਨੇ ਸਾਰੇ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਵਧਾਨ ਕੀਤਾ ਹੈ। ਆਖਿਆ ਭਾਈ ਹੁਣ ਸਾਵਧਾਨ ਹੋ ਜਾਓ, ਹੋ ਸਕਦਾ ਦੁਸ਼ਮਣ ਖਿੱਜ ਕੇ ਹਮਲਾ ਕਰੇ ਕਿਉਂਕਿ ਰਾਤ ਨੂੰ ਉਹਨਾਂ ਦੇ ਬੰਦੇ ਮਾਰੇ ਨੇ, ਰਾਤ ਨੂੰ ਉਹਨਾਂ ਤੇ ਹਮਲਾ ਕੀਤਾ ਹੈ ਤੇ ਉਹ ਖਿੱਜ ਕੇ ਉਹ ਵੀ ਅੱਗੋਂ ਹਮਲਾ ਕਰ ਸਕਦੇ ਨੇ। ਇਸ ਕਰਕੇ ਸਤਿਗੁਰਾਂ ਨੇ ਸਾਰੇ ਸਿੰਘਾਂ ਨੂੰ ਸਾਵਧਾਨ ਕੀਤਾ ਹੈ ਕਿ ਸਾਰੇ ਸਿੰਘ ਆਪੋ ਆਪਣੇ ਮੋਰਚਿਆਂ ਵਿਚ ਸਾਵਧਾਨ ਹੋ ਜਾਣ।
ਹੁਣ ਸਮੀਪਨ ਦੀ ਜੈ ਦੁਰਜਨ।
ਕਲਗੀਧਰ ਨੇ ਹੁਕਮ ਕੀਤਾ ਹੈ ਕਿ ਖਾਲਸਾ ਜੀ ਕਿ ਜਿਹੜਾ ਇਹ ਦੁਰਜਨ ਹੈ ਵੈਰੀ ਹੈ ਇਹਨੂੰ ਆਪਣੇ ਨੇੜੇ ਨਹੀਂ ਹੋਣ ਦੇਣਾ।
ਸ਼ਸਤਰਨ ਤੇ ਕਰਹਾਨਾ।
ਔਰ ਜਿਹੜਾ ਵੀ ਨੇੜੇ ਆਵੇ ਉਹਨੂੰ ਆਪਣੇ ਸ਼ਸਤਰਾਂ ਨਾਲ ਕੱਟ ਸੁੱਟਣਾ, ਆਪਣੇ ਸ਼ਸਤਰਾਂ ਨਾਲ ਉਹਨੂੰ ਵੱਢ ਸੁੱਟਣਾ, ਉਹਨੂੰ ਆਪਣੇ ਨੇੜੇ ਨਹੀਂ ਢੁਕਣ ਦੇਣਾ, ਨੇੜੇ ਨਹੀਂ ਆਉਣ ਦੇਣਾ।
ਬਿਨਾਂ ਤਰਾਸ ਇੱਕ ਗੁਰ ਕੀ ਆਸਾ।
ਇਸ ਤਰ੍ਹਾਂ ਸਿੰਘਾਂ ਨੂੰ ਮਹਾਰਾਜ ਜੀ ਨੇ ਖਾਲਸੇ ਨੂੰ ਹੁਕਮ ਕਰ ਦਿੱਤਾ ਹੈ। ਔਰ ਸਤਿਗੁਰਾਂ ਦੇ ਸਿੰਘ ਬਹਾਦਰ ਯੋਧੇ ਜਿਨ੍ਹਾਂ ਦੇ ਮਨ ਦੇ ਵਿਚ ਕੋਈ ਤਰਾਸ ਨਹੀਂ ਹੈ, ਜਿਨ੍ਹਾਂ ਅੰਦਰ ਕੇਵਲ ਇੱਕ ਸਤਿਗੁਰੂ ਗੁਰੂ ਕਲਗੀਧਰ ਦੀ ਆਸਾ ਹੈ, ਜਿਹੜੇ ਆਪਣੇ ਹਿਰਦੇ ਵਿਚ ਕੇਵਲ ਦਸਵੇਂ ਪਾਤਸ਼ਾਹ ਦੀ ਆਸ ਰੱਖਦੇ ਹਨ।
ਸਿੰਘ ਸੁਚੇਤ ਰਹੰਤੇ।
ਇਸ ਤਰ੍ਹਾਂ ਦੇ ਜਿਹੜੇ ਸਿੰਘ ਬਹਾਦਰ ਯੋਧੇ ਨੇ ਉਹ ਸੁਚੇਤ ਹੋ ਕੇ ਸਾਵਧਾਨ ਹੋ ਕੇ ਰਹਿੰਦੇ ਹਨ।
ਦੁਸ਼ਟ ਸਮੀਪੀ ਹੁਣ ਨਾ ਪਾਵੇ।
ਔਰ ਜਿਹੜਾ ਕੋਈ ਵੀ ਦੁਸ਼ਟ ਮਲੇਛ ਚਾਰੇ ਪਾਸੇ ਜਿਹੜੇ ਘੇਰਾ ਪਾਈ ਬੈਠੇ ਨੇ, ਸਿੰਘਾਂ ਨੂੰ ਸੁਚੇਤ ਹੋਇਆ ਵੇਖ ਕੇ ਕੋਈ ਨੇੜੇ ਨਹੀਂ ਢੁਕਦਾ, ਕੋਈ ਨੇੜੇ ਨਹੀਂ ਆਉਂਦਾ।
ਲੱਖਾਂ ਗਿਰਦ ਪਰਮੰਤੇ।
ਆਲੇ ਦੁਆਲੇ ਲੱਖਾਂ ਦੀ ਗਿਣਤੀ ਵਿਚ ਵੈਰੀ ਘੁੰਮ ਰਹੇ ਨੇ, ਪਰ ਸਿੰਘਾਂ ਦਾ ਇੰਨਾ ਭੈ ਤੇ ਦਬਦਬਾ ਹੈ ਉਹਨਾਂ ਦੇ ਉੱਤੇ ਕਿ ਕੋਈ ਵੀ ਦੁਸ਼ਮਣ ਕੋਈ ਵੀ ਵੈਰੀ ਹੌਸਲਾ ਨਹੀਂ ਕਰਦਾ ਨੇੜੇ ਆਉਣ ਦਾ, ਕੋਈ ਵੀ ਨੇੜੇ ਢੁਕਣ ਦਾ ਹੌਸਲਾ ਨਹੀਂ ਕਰਦਾ। ਲੱਖਾਂ ਦੀ ਗਿਣਤੀ ਵਿਚ ਆਲੇ ਦੁਆਲੇ ਫਿਰਦੇ ਨੇ।
ਉਸ ਸੂਬੇ ਦੋਨੋ ਮਿਲ ਬੈਠੇ।
ਉਧਰ ਦੋਵੇਂ ਸੂਬੇਦਾਰ ਸੂਬਾ ਲਾਹੌਰ ਜਬਰਦਸਤ ਖਾਂ ਔਰ ਸੂਬਾ ਸਰਹੰਦ ਵਜ਼ੀਰ ਖਾਂ ਇਹ ਦੋਵੇਂ ਮਿਲ ਕੇ ਬੈਠੇ ਨੇ। ਜਿਹੜੀ ਰਾਤ ਨੂੰ ਇਨ੍ਹਾਂ ਤੇ ਮਾਰ ਮਚੀ ਹੈ, ਰਾਤ ਨੂੰ ਸਿੰਘਾਂ ਨੇ ਇਨ੍ਹਾਂ ਤੇ ਹਮਲਾ ਕੀਤਾ ਹੈ, ਉਸ ਗੱਲ ਦੀ ਵਿਚਾਰ ਕਰਨ ਵਾਸਤੇ ਦੋਵੇਂ ਸੂਬੇਦਾਰ ਬੈਠੇ ਹਨ।
ਭੀਮ ਚੰਦ ਡਿੱਗ ਆਇਓ।
ਇਹਨੇ ਨੂੰ ਰਾਜਾ ਭੀਮ ਚੰਦ ਪਹਾੜੀਆ ਵੀ ਇਨ੍ਹਾਂ ਦੇ ਕੋਲ ਆ ਗਿਆ।
ਗਿਰਪਤੀ ਹੰਡੂਰੀ ਆਦਿਕ।
ਹੋਰ ਵੀ ਜਿਹੜੇ ਰਾਜਾ ਹੰਡੂਰੀਆ ਤੇ ਪਹਾੜੀ ਰਾਜੇ ਸਨ ਉਹ ਅਫਸੋਸ ਕਰਨ ਵਾਸਤੇ ਵੀ ਰਾਤ ਨੂੰ ਜਿਹੜੇ ਇਨ੍ਹਾਂ ਦੇ ਬੰਦੇ ਮਰੇ ਨੇ, ਇਨ੍ਹਾਂ ਦੀ ਫੌਜ ਮਰੀ ਹੈ, ਸਿੰਘਾਂ ਨੇ ਹਮਲਾ ਕੀਤਾ ਸੀ, ਉਸ ਵਿਸ਼ੇ ਦੇ ਉੱਤੇ ਗੱਲ ਕਰਨ ਵਾਸਤੇ ਪਹਾੜੀ ਰਾਜੇ ਦੋਹਾਂ ਸੂਬਿਆਂ ਕੋਲ ਆਏ ਹਨ।
ਮਿਲੇ ਅਨੇਕ ਛਾਇਓ।
ਇੱਕ ਜਗ੍ਹਾ ਤੇ ਆ ਕੇ ਸਾਰੇ ਇਕੱਠੇ ਹੋ ਕੇ ਬੈਠੇ ਹਨ।
ਤੁਰਕ ਮੁਸਾਹਿਬ ਸਿਆਣੇ ਮੁਖੀ ਜੋ।
ਜਿਹੜੇ ਤੁਰਕਾਂ ਦੇ ਵੱਡੇ ਵੱਡੇ ਮੁਸਾਹਿਬ ਅਫਸਰ ਨੇ, ਅਹਿਲਕਾਰ ਨੇ, ਜਿਹੜੇ ਇਨ੍ਹਾਂ ਦੇ ਸਿਆਣੇ ਮੁਖੀਏ ਨੇ, ਇਨ੍ਹਾਂ ਨੂੰ ਸਲਾਹ ਦੇਣ ਵਾਲੇ ਸਲਾਹਕਾਰ ਨੇ,
ਬੈਠੇ ਸਰਬ ਸਭਾ ਮੈਂ।
ਸਾਰੇ ਆ ਕੇ ਦੀ ਸਭਾ ਵਿਚ ਬੈਠੇ ਨੇ, ਸੂਬਿਆਂ ਦੀ ਸਭਾ ਵਿਚ ਬੈਠੇ ਨੇ।
ਲੋਕ ਪਰਾਜੈ ਤੇ ਚਿਤ ਉਪਜਿਓ।
ਰਾਤ ਨੂੰ ਜਿਹੜੀ ਇਨ੍ਹਾਂ ਦੀ ਬੜੀ ਵੱਡੀ ਹਾਰ ਹੋਈ ਹੈ ਉਹਦਾ ਬੜਾ ਵੱਡਾ ਭਾਰੀ ਸ਼ੋਗ ਹੈ ਇਨ੍ਹਾਂ ਦੇ ਮਨ ਵਿਚ, ਕਿਉਂਕਿ ਕੱਲੀ ਹਾਰ ਨਹੀਂ ਹੋਈ, ਸੈਂਕੜੇ ਬੰਦੇ ਰਾਤ ਨੂੰ ਇਨ੍ਹਾਂ ਦੇ ਜੰਗ ਦੇ ਮੈਦਾਨ ਵਿਚ ਮਾਰੇ ਗਏ ਨੇ, ਉਹਦਾ ਬੜਾ ਵੱਡਾ ਭਾਰੀ ਸ਼ੋਗ ਹੈ ਇਨ੍ਹਾਂ ਦੇ ਹਿਰਦੇ ਵਿਚ।
ਤਾਜੀ ਉਤਸ਼ਾਹ ਤਮਾਮ।
ਇਨ੍ਹਾਂ ਸਾਰਿਆਂ ਦਾ ਉਤਸ਼ਾਹ ਖਤਮ ਹੋਇਆ ਹੋਇਆ, ਇਹਨਾਂ ਅੰਦਰ ਕਿਸੇ ਵਿਚ ਵੀ ਉਤਸ਼ਾਹ ਨੀ ਨਜ਼ਰ ਆਉਂਦਾ, ਸਾਰਿਆਂ ਦੇ ਉਤਸ਼ਾਹ ਖਤਮ ਹੋਏ ਹਨ।
ਭੱਜ ਬਚੇ ਜੇ ਮੋਰਚੇ ਮੈਂ ਤੇ,
ਜਿਹੜੇ ਉਸ ਮੋਰਚੇ ਦੇ ਵਿਚੋਂ ਭੱਜ ਕੇ ਬਚੇ ਨੇ, ਜਿਨ੍ਹਾਂ ਨੇ ਜਾਨ ਬਚਾਈ ਉਹ ਭੱਜ ਕੇ ਹੀ ਬਚੇ ਨੇ, ਨਹੀਂ ਤਾਂ ਸਾਰੇ ਉੱਥੇ ਵੱਢੇ ਗਏ ਕੱਟੇ ਗਏ। ਜਿਹੜੇ ਤਾਂ ਮੋਰਚਿਆਂ ਵਿਚੋਂ ਨਿਕਲ ਕੇ ਕਿਤੇ ਭੱਜ ਗਏ ਉਹਨਾਂ ਦੀ ਜਾਨ ਬਚੀ ਹੈ।
ਸੋ ਤਤਕਾਲ ਬੁਲਾਏ,
ਸੂਬੇਦਾਰਾਂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਪੁੱਛਣ ਵਾਸਤੇ ਵੀ ਰਾਤ ਨੂੰ ਕਿਵੇਂ ਉਹਨਾਂ ਤੇ ਹਮਲਾ ਹੋਇਆ, ਕਿਉਂਕਿ ਉਹੀ ਦੱਸ ਸਕਦੇ ਸੀ ਜਿਨ੍ਹਾਂ ਤੇ ਹਮਲਾ ਹੋਇਆ। ਉਹਨਾਂ ਨੂੰ ਪੁੱਛਣ ਵਾਸਤੇ ਜਿਹੜੇ ਭੱਜ ਕੇ ਆਪਣੀਆਂ ਜਾਨਾਂ ਬਚਾ ਗਏ ਸਨ, ਉਹਨਾਂ ਨੂੰ ਇਹਨਾਂ ਨੇ ਆਪਣੀ ਸਭਾ ਦੇ ਵਿਚ ਬੁਲਾਇਆ ਪੁੱਛਣ ਵਾਸਤੇ।
ਕਰਨ ਲੱਗੇ ਦਰਿਆ ਤਿਨਕੇ,
ਉਹਨਾਂ ਦੀ ਦਰਿਆਫਤ ਕਰਨ ਲੱਗੇ ਵੀ ਪਛਾਣੋ ਕਿਹੜੇ ਬੰਦੇ ਨੇ ਜਿਹੜੇ ਉਸ ਮੋਰਚੇ ਦੇ ਵਿਚ ਸਨ।
ਕਿਸ ਵੀ ਦੁਸ਼ਮਣ ਆਏ,
ਉਹਨਾਂ ਨੂੰ ਬੁਲਾ ਕੇ ਉਹਨਾਂ ਕੋਲੋਂ ਦਰਿਆਫਤ ਕਰਦੇ ਨੇ, ਪੁੱਛਦੇ ਨੇ, ਕਹਿੰਦੇ ਦੱਸੋ ਕਿਵੇਂ ਸਿੰਘਾਂ ਨੇ ਮੋਰਚੇ ਤੇ ਹਮਲਾ ਕੀਤਾ ਹੈ, ਕਿਵੇਂ ਉਹ ਤੁਹਾਡੇ ਤੇ ਹਮਲਾ ਕਰਕੇ ਆਏ ਸਨ।
ਕਿਮ ਆਲਸ ਕਰੇ ਦਬਾਮਨ,
ਕਿਵੇਂ ਤੁਹਾਨੂੰ ਆਲਸ ਨੇ ਦੱਬ ਲਿਆ, ਤੁਸੀਂ ਕਿਉਂ ਆਲਸੀ ਹੋ ਕੇ ਬੈਠੇ ਸੀ ਜੇ ਮੋਰਚਿਆਂ ਵਿਚ ਬੈਠੇ ਸੀ ਤੇ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਸਾਵਧਾਨ ਹੋ ਕੇ ਬੈਠਦੇ ਵੀ ਉਹ ਆਉਂਦੇ ਤੇ ਤੁਸੀਂ ਵੀ ਮੁਕਾਬਲਾ ਕਰਦੇ, ਤੁਸੀਂ ਆਲਸੀ ਹੋ ਕੇ ਕਿਉਂ ਬੈਠੇ ਸੀ, ਕਿਵੇਂ ਤੁਹਾਨੂੰ ਆਲਸ ਨੇ ਦੱਬ ਲਿਆ ਸੀ।
ਗਾਫਲ ਹੈ ਕਰ ਸੋਏ,
ਔਰ ਗਾਫਲ ਹੋ ਕੇ ਤੁਸੀਂ ਆਲਸ ਦੇ ਦਬਾਏ ਹੋਏ ਇੱਥੇ ਮੋਰਚਿਆਂ ਵਿਚ ਪਏ ਸੀ, ਤੁਹਾਡਾ ਇਹੀ ਹਾਲ ਹੋਣਾ ਸੀ, ਫਿਰ ਇਹੀ ਹਸ਼ਰ ਹੋਣਾ ਸੀ ਜੋ ਹੋਇਆ ਹੈ।
ਭਈ ਪਰਾਜੈ ਸੁਭ ਕੀ ਹਮਕੋ,
ਤੁਹਾਡੀ ਜਿਹੜੀ ਇਹ ਪਰਾਜੈ ਹੋਈ ਹੈ, ਹਾਰ ਹੋਈ ਹੈ, ਇਹ ਤੁਹਾਡੀ ਨਹੀਂ ਹੋਈ, ਇਹ ਪਰਾਜੈ ਦਰਅਸਲ ਸਾਡੀ ਹੋਈ ਹੈ, ਇਹ ਹਾਰ ਸਾਡੀ ਹੋਈ ਹੈ, ਆਪਣੇ ਸਾਰਿਆਂ ਦੀ ਹੋਈ ਹੈ।
ਜੇ ਕਹਿ ਸੁਣ ਸਭ ਕੋਈ,
ਇਹਦੇ ਵਿਚ ਸਾਡੀ ਬੜੀ ਛੁਟਿਆਈ ਹੋਈ ਹੈ, ਜਿਸ ਜਿਸ ਥਾਂ ਤੇ ਵੀ ਕੋਈ ਸੁਣੇਗਾ ਸਾਰੇ ਕਹਿਣਗੇ ਵੀ ਸੂਬੇਦਾਰਾਂ ਦੀ ਫੌਜ ਦਾ ਇਹ ਹਾਲ ਹੋਇਆ, ਸਿੰਘਾਂ ਨੇ ਹਮਲਾ ਕੀਤਾ, ਇਹ ਹਾਲਤ ਹੋਈ ਹੈ ਸੂਬੇਦਾਰ ਦੀ ਫੌਜ ਦੀ। ਕਹਿਣ ਲੱਗਾ ਤੁਹਾਨੂੰ ਨੀ ਕਿਸੇ ਨੇ ਕੁਝ ਕਹਿਣਾ, ਨਾ ਸਾਡਾ ਲਿਆ ਜਾਣਾ, ਛੁਟਿਆਈ ਸਾਡੀ ਹੋਣੀ ਹੈ, ਲੋਕਾਂ ਨੇ ਲਾਹਨਤਾਂ ਸਾਡੇ ਤੇ ਪਾਣੀਆਂ ਹਨ।
ਕਹਿਤ ਪਏ ਸਭ ਸੁਣ ਨਵਾਬ ਜੀ ਰਕੀਕਨੀ ਟਕਰਾਏ,
ਉਸ ਵਕਤ ਫਿਰ ਉਹ ਅੱਗੋਂ ਬੋਲੇ ਜਵਾਬ ਦਿੰਦੇ, ਕਹਿੰਦੇ ਨਵਾਬ ਸਾਹਿਬ ਅਸੀਂ ਤਾਂ ਉਹਨਾਂ ਮੋਰਚਿਆਂ ਵਿਚ ਬੜੀ ਵੱਡੀ ਤਕੜਾਈ ਰੱਖੀ ਹੋਈ ਸੀ, ਪੂਰੇ ਚੁਕੰਨੇ ਹੋ ਕੇ ਅਸੀਂ ਉੱਥੇ ਪਹਿਰਾ ਦਿੰਦੇ ਰਹੇ ਹਾਂ।
ਜਾਨ ਫਜਲ ਕੋ ਵਕਤ ਹੋਏ ਅਬ,
ਉਸ ਵੇਲੇ ਫਜਲ ਦਾ ਸਮਾਂ ਸੀ, ਯਾਨੀ ਕਿ ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ ਸੀ, ਚਾਰ ਕ ਘੜੀਆਂ ਰਾਤ ਬਾਕੀ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਫਜਰ ਦਾ ਸਮਾਂ ਜਾਣ ਕੇ
ਨਰਬੋ ਤੇ ਅਲਸਾਏ,
ਸਵੇਰੇ ਸਵੇਰੇ ਸੁਭਾਵਕ ਹੈ ਵੀ ਜਿਹੜਾ ਸਾਰੀ ਰਾਤ ਦਾ ਜਾਗਦਾ ਹੋਵੇ ਉਸ ਸਮੇਂ ਸੁਭਾਵਕ ਹੈ ਵੀ ਆਲਸ ਦੱਬ ਲੈਂਦਾ, ਉਸ ਸਮੇਂ ਫਿਰ ਨੀਂਦਰ ਬਹੁਤੀ ਆਉਣੀ ਸ਼ੁਰੂ ਹੋ ਜਾਂਦੀ ਹੈ, ਇਸ ਕਰਕੇ ਸਾਰਿਆਂ ਨੂੰ ਉਸ ਵੇਲੇ ਆਲਸ ਨੇ ਦਬਾ ਲਿਆ।
ਕਰਤ ਰੋਜੀ ਰੇ ਇਸੀ ਵਿਦ,
ਨਾਲੇ ਕਿਹੜਾ ਅੱਜ ਅਸੀਂ ਪਹਿਲੀ ਵਾਰ ਸਵੇਰੇ ਆਲਸੀ ਹੋਏ ਸੀ, ਜਦੋਂ ਦਾ ਅਸੀਂ ਇੱਥੇ ਮੋਰਚਾ ਕੀਤਾ ਹੋਇਆ ਉਦੋਂ ਦੇ ਰੋਜ਼ ਹੀ ਅਸੀਂ ਰਾਤ ਨੂੰ ਜਦੋਂ ਸਵੇਰੇ ਫਜਰ ਦਾ ਸਮਾਂ ਹੁੰਦਾ ਹੈ ਉਸ ਵੇਲੇ ਅਸੀਂ ਸਾਰੇ ਆਰਾਮ ਕਰਨ ਲੱਗ ਪੈਂਦੇ ਹਾਂ, ਸਾਰੇ ਉਂਘਣ ਲੱਗ ਪੈਂਦੇ ਹਾਂ, ਸਾਡਾ ਰੋਜ਼ ਦਾ ਹੀ ਕੰਮ ਸੀ।
ਫਜਰ ਵਕਤ ਅਲਸਾਏ,
ਫਜਰ ਦੇ ਸਮੇਂ ਅਸੀਂ ਅਲਸਾਏ ਜਾਂਦੇ ਹਾਂ, ਉਦੋਂ ਸਾਨੂੰ ਨਿੰਦਰਾ ਆ ਜਾਂਦੀ ਹੈ, ਨੀਂਦ ਆ ਜਾਂਦੀ ਹੈ।
ਦਿਨ ਮੈਲਣ ਹੈ ਇਹ ਵਿਸ਼ਵਾਸ ਤਰ,
ਦਿਨ ਦੇ ਵਿਚ ਅਸੀਂ ਇਹ ਵਿਸ਼ਵਾਸ ਕਰਕੇ ਲੜਦੇ ਹਾਂ, ਭਰੋਸਾ ਕਰਕੇ ਲੜਦੇ ਹਾਂ।
ਜਾਤਕ ਕਿਤਕ ਰਹਾਏ,
ਕਿੰਨਾ ਕੁ ਚਿਰ ਆਖਿਰਕਾਰ ਬੰਦਾ ਜਾਗਦਾ ਰਹੇਗਾ, ਵੀ ਦਿਨੇ ਵੀ ਅਸੀਂ ਜਾਗਦੇ ਰਹਿੰਦੇ ਲੜਦੇ ਰਹਿੰਦੇ ਹਾਂ ਤੇ ਰਾਤ ਨੂੰ ਵੀ ਸਾਰੀ ਜਾਗਦੇ ਰਹਿੰਦੇ, ਸਵੇਰੇ ਕਿਤੇ ਦੋ ਤਿੰਨ ਘੜੀਆਂ ਕਿਤੇ ਅੱਖ ਲੱਗ ਵੀ ਜਾਂਦੀ ਹੈ ਤੇ ਹੁਣ ਉਹਦੇ ਵਿਚ ਸਾਡਾ ਕੀ ਕਸੂਰ ਹੈ, ਕਿੰਨਾ ਕੁ ਚਿਰ ਅਸੀਂ ਭਲਾ ਜਾਗਦੇ ਰਹੀਏ।
ਇਤਨੇ ਮੈਂ ਤਸਕਰ ਕੀ ਸਮਸਰ ਆਨ ਪਰੇ ਸਮਦਾਏ,
ਅਸੀਂ ਸਵੇਰੇ ਸੁੱਤੇ ਹੀ ਸੀ, ਆਲਸੀ ਹੋਏ ਹੀ ਸੀ ਕਿ ਇੰਨੇ ਨੂੰ ਸਿੰਘਾਂ ਨੇ ਪਤਾ ਨੀ ਚੋਰਾਂ ਵਾਂਗੂ ਹਮਲਾ ਕੀਤਾ ਸਾਡੇ ਤੇ, ਜਿਵੇਂ ਕੋਈ ਚੋਰ ਆਉਂਦਾ ਨਾ ਦੱਬੇ ਪੈਰੀ, ਏਦਾਂ ਚੋਰਾਂ ਵਾਂਗੂ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ, ਸਾਰੇ ਇਕੱਠੇ ਹੋ ਕੇ ਸਾਡੇ ਤੇ ਹਮਲਾ ਕਰਕੇ ਆ ਗਏ।
ਪੱਗੀਆਂ ਕੀ ਨਾ ਸੁਧ ਸੰਭਾਰੇ,
ਸਾਨੂੰ ਆਪਣੀਆਂ ਪੱਗਾਂ ਨਹੀਂ ਸੰਭਾਲੀਆਂ ਗਈਆਂ ਸਾਡੇ ਕੋਲੋਂ, अपने सिरा दियां पगां नहीं साडे कोलो संभालियां गईयां जदों उन्हां ने हमला कीता।
आयुध कहां उठाए
नवाब साहब तुसी सियाणे हो जे साडे कोलो अपनियां पगां नहीं संभालियां गईयां ते हथियार किथे संभालने सी एकदम उठे साडे सिरां तों असीं अपनियां पगां नहीं संभालियां उह वी डिग गईयां ते हथियार असीं किवें संभाल के लड़दे किवें शस्त्र संभाल के लड़दे।
सुपत कटे को उठन ना पाए
तो तक भी कई ता सुते पई कटे गए सुते पई बढ़े गए किसे नूं उठन तक नहीं दिता उन्हां ने उकसण तक नहीं दिता।
किन्हना बस्तर संभाला
किसे ने अपना बस्तर नहीं संभाले अपने कपड़े तक नहीं संभाले।
किम जुल्मी तत्काल करते
इदा उन्हां ने तात्काल पता नहीं किवें छेती छेती दे नाल ही एडी वड्डी भारी जुल्मी कीती है।
सकल मोर्चा मारा
साडा सारा मोर्चा मार के उन्होंने खत्म कर दिता साडे मोर्चे च जिन्ने सिपाही सन ओ सारे उन्होंने मार के खत्म कर दिते हन।
या खुदाए हम जानत क्या थे दगा करे संगार
आख्या है या खुदा सानू की पता सी के संगा ने साडे नाल इस तरह दगा करके सवेरे आके हमला करके सानू मारना सानू की पता सी या खुदा के संगा ने साडे नाल इस तरह दगा करना सी हालांकि दगेबाज आप ने संगा ने तो फिर भी हमला कीता ते मोर्चे ते हमला कीता जंग दे मैदान विच तां कदे भी कोई हमला कर सकदा सुचेत तां इन्हां नूं रहना चाहिदा सी आलसी आप होए दलिद्री आप होए ते हुण सिंघां नूं कह रहे ने कहिंदे नवाब जी या खुदा पता नहीं इहो जी जुल्मी साडे ते होई सिंघां ने साडे नाल दगा कीता साडे ते अचानक हमला कर दिता।
एक घड़ी दरमियान परी ने
एक घड़ी दा भी समा नहीं विच पिया होना सौण विच एक घड़ी भी देर नहीं पई
एक गजब गुजारा
बस एक घड़ी दे विच उन्हां ने इहो जिहा गजब गुजारिया कि जदों सवेरे दिन चढ़िया सानू उदों पता लगा भी साडे किन्ने बंदे मारे गए ने।
सुते जागत नहीं बराबर
जेडे सुते ने ओ जागदियां दे बराबर नहीं हो सकते। नवाब साहब सुभाविक है एक ता बंदा जागदा पिया एक सुता पिया ते जेड़ा जागदा होवे हमला कर देवे सुता जेड़ा ओ बराबर होके लड़ सकदा एकदम उठेगा ओ अपना आप जिन्ने चिर नूं संभालेगा इन्ने नूं जागदा जेड़ा हथियार वाला होवेगा उन्हें सुते पे नु जड़ा हला उठना ही है उठे ही होवेगा अखा ही मलदा होवेगा उन्हें वड भी सुटना जड़ा सुता होया बंदा वो जागदियां दे बराबर नहीं हो सकता।
औचक खड़ग प्रहार है
अचानक जागदा होया आके सुते पे ते हथियार चला देवे शस्त्र चला देवे सुते पे नु अपनी होश नहीं रहिंदी ओ फिर जागदे दी बराबरी नहीं कर सकदे।
पौने आपस में पेड़े फूल पट पूर भयानक मारे
नवाब साहब फिर वड्डी गल तां इह होई आ नुकसान दी कि सिंह एक वेरी साडी कटा वड करके पिछे हट गए हनेरा सी हनेरे च कुछ दिस नहीं सी रहा एक बंदे साडे सुते उठे सन उन्हां ने आपस विच ही एक दूजे नूं पछाणिया नहीं ते आपस विच ही एक दूजे नूं वड्डना शुरू कर दिता आपस विच ही बहुत साडे साडे जेडे सुपट सूरमे ने एक दूजे नूं कट के वड के मार के खत्म कर दिता।
जबरदस्त यार खान वजीदा
जबरदस्त खान ते वजीर खान ने
सूबे डूबे लाजा
जदों ये गल सुनी ना सिंघां दे हमले दी ते लाज दे समुंदर विच डुब गए एक बारी
हृदय क्रोध कर नेत्र फेर कर तारियो गिरपति राजा
हुण जदों हार हो गई ते शर्म बड़ी आई पर गुस्सा भी बड़ा आया हुण गुस्सा सिंघां ते तां कढ़िया नहीं सी जा सकदा इन आख्या किहदे ते कढ़िए लागे पहाड़ी राजे बैठे सी उन्हां ते कढ़न लगे गुस्सा दोवें सूबे सूबा जबरदस्त खां ते वजीर खां लागे पहाड़ी राजे बैठे सी गुस्सा सिंघां ते है कड्डन उन्हां पहाड़ी राजयां ते लगे हन
आप निश्चिंत होए कर बैठे
आओ पहाड़ियो कच्ची मत वालियो तुहाडे पिछे असीं इत्थे लड़न आए आ तुसीं बेफिकर होके निश्चिंत होके इत्थे बैठे रहे हो
चमू मरवाए
साडियां फौजां मरवा दित्तियां तुसीं बादशाह दियां फौजां मरवा दित्तियां तुसीं आप पिछे होके बैठे हो ਬਾਦਸ਼ਾਹ ਦੀ ਫੌਜ ਤੁਸੀਂ ਮਰਵਾ ਦਿੱਤੀ ਹੈ,
ਕਈ ਹਜ਼ਾਰ ਮਰੀਬੋ ਨਿਬਰੀ,
ਉਹ ਵੀ ਤੁਸੀਂ ਥੋੜੀ ਨੀ ਹਜ਼ਾਰਾਂ ਦੀ ਗਿਣਤੀ ਵਿਚ ਫੌਜ ਕੁਝ ਦਿਨਾਂ ਵਿਚ ਹੀ ਮਰਵਾ ਦਿੱਤੀ ਹੈ।
ਅਪਕੀਰਤ ਜਗ ਛਾਏ,
ਜਿਹੜੀ ਅਪਕੀਰਤ ਹੋ ਰਹੀ ਹੈ, ਸਾਡਾ ਅਪਜਸ ਹੋ ਰਿਹਾ, ਉਹ ਵੱਖਰਾ ਹੋ ਰਿਹਾ।
ਕਯੋ ਸ਼ਾਸਨ ਜਬ ਤੁਮ ਪਹੁੰਚੇ, ਸਤਿਗੁਰ ਟੇਗੇ ਨੇ ਸੈਨਾ।
ਤੁਸੀਂ ਜਦੋਂ ਬਾਦਸ਼ਾਹ ਕੋਲ ਗਏ ਸੀ, ਬਾਦਸ਼ਾਹ ਨੂੰ ਜਾ ਕੇ ਤੁਸੀਂ ਇਹ ਕਿਹਾ ਸੀ ਕਿ ਬਾਦਸ਼ਾਹ ਗੁਰੂ ਕੋਲ ਫੌਜ ਕੋਈ ਨਹੀਂ, ਇਹੀ ਕੁਝ ਕਿਹਾ ਸੀ ਨਾ ਕਿ ਗੁਰੂ ਕੋਲ ਕੋਈ ਬਹੁਤੀ ਫੌਜ ਨਹੀਂ ਹੈ, ਇਹੀ ਕੁਝ ਤੁਸੀਂ ਬਾਦਸ਼ਾਹ ਕੋਲ ਕਹਿ ਕੇ ਆਏ ਸੀ।
ਅਬ ਇਹ ਲੜਤ ਕੌਣ ਵਿਚ ਹੈ ਕਹਿ
ਦੱਸੋ। ਉਦੋਂ ਤਾਂ ਤੁਸੀਂ ਬਾਦਸ਼ਾਹ ਨੂੰ ਜਾ ਕੇ ਕਹਿੰਦੇ ਸੀ ਵੀ ਬਾਦਸ਼ਾਹ ਗੁਰੂ ਕੋਲ ਫੌਜ ਕੋਈ ਨਹੀਂ, ਦੱਸੋ ਵੀ ਆਹ ਜਿਹੜੇ ਤੁਹਾਡੇ ਜਵਾਈ ਆ ਕੇ ਸਾਡੇ ਨਾਲ ਰੋਜ਼ ਲੜਦੇ ਨੇ, ਕਿੱਥੋਂ ਆ ਗਏ ਨੇ ਅੰਦਰ, ਇਹ ਕਿੱਥੋਂ ਆ ਗਈ ਆ ਫੌਜ ਹੁਣ ਅੰਦਰ, ਇਹ ਜਿਹੜੇ ਅਚਨਚੇਤ ਆ ਕੇ ਬਾਹਰੋਂ ਸਾਡੇ ਨਾਲ ਅੰਦਰੋਂ ਆ ਕੇ ਲੜਦੇ ਨੇ, ਕਿੱਥੋਂ ਆ ਗਏ ਨੇ।
ਕਿਉਂ ਨਾ ਕਹਿ ਤੂੰ ਕੁਛ ਮੈਨਾ,
ਬੋਲੋ ਖਾ ਹੁਣ ਭੀਮ ਚੰਦ ਕਿਉਂ ਨੀ ਬੋਲਦਾ ਤੂੰ, ਹੁਣ ਕਿਉਂ ਨੀ ਜਵਾਬ ਦਿੰਦਾ, ਦਿਓ ਸਾਡੀਆਂ ਗੱਲਾਂ ਦਾ ਜਵਾਬ।
ਅਗਰ ਤੂੰ ਸੁਣੇ ਮੈਂ ਮਹਾਇਮ,
ਬਾਦਸ਼ਾਹ ਸੁਣੇਗਾ ਨਾ ਤੁਹਾਡੀ ਇਸ ਕਰਤੂਤ ਨੂੰ ਕਿ ਤੁਸੀਂ ਬਾਦਸ਼ਾਹ ਦੀ ਫੌਜ ਮਰਵਾ ਰਹੇ ਹੋ ਇੱਥੇ ਲਿਆ ਕੇ।
ਲਸ਼ਕਰ ਕਰ ਲੜ, ਲਸ਼ਕਰ ਲੜ ਕਰ ਲਸ਼ਕਰ ਗਾਰਾ,
ਬਹੁਤ ਸਾਰਾ ਲਸ਼ਕਰ ਬਾਦਸ਼ਾਹ ਦਾ ਇੱਥੇ ਜੰਗ ਦੇ ਮੈਦਾਨ ਵਿਚ ਲੜ ਕੇ ਮਾਰਿਆ ਗਿਆ।
ਕ੍ਰੋਧ ਕਰੇ ਸਭ ਕੌਣ ਸਹਾਰੇ,
ਜਦੋਂ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗੇਗਾ ਤੁਹਾਡੇ ਤੇ ਜਦੋਂ ਕ੍ਰੋਧ ਕਰੇਗਾ ਨਾ, ਤੇ ਹੇ ਭੀਮ ਚੰਦ ਹੇ ਪਹਾੜੀ ਰਾਜਿਓ, ਦੱਸੋ ਫਿਰ ਬਾਦਸ਼ਾਹ ਦੇ ਗੁੱਸੇ ਤੋਂ ਤੁਹਾਨੂੰ ਕੌਣ ਬਚਾਵੇਗਾ।
ਬਿਨਸੈ ਰਾਜ ਤੁਮਾਰਾ,
ਤੁਹਾਡਾ ਸਾਰਾ ਰਾਜ ਭਾਗ ਬਿਨਸ ਜਾਏਗਾ, ਤੁਹਾਡਾ ਸਾਰਾ ਰਾਜ ਭਾਗ ਬਾਦਸ਼ਾਹ ਖੋ ਲਵੇਗਾ।
ਰਾਤ ਮੋਰਚਾ ਕਟਿਓ ਨਿਕਟ ਤੁਮ,
ਵੇਖੋ ਤੁਸੀਂ ਕਿੱਡੀ ਵੱਡੀ ਭਾਰੀ ਕਾਇਰਤਾ ਕੀਤੀ ਆ ਰਾਤ ਨੂੰ, ਆ ਤੁਹਾਡੇ ਨੇੜੇ ਸੀ ਮੋਰਚਾ, ਜਿਹੜਾ ਸਾਡਾ ਮੋਰਚਾ ਕੱਟਿਆ ਗਿਆ, ਸਾਡਾ ਮੋਰਚਾ ਮਾਰਿਆ ਗਿਆ, ਸਾਡੇ ਸਿਪਾਹੀ ਮਾਰੇ ਗਏ ਨੇ, ਉਹ ਬਿਲਕੁਲ ਤੁਹਾਡੇ ਨੇੜੇ ਲੱਗਾ ਹੋਇਆ ਸੀ।
ਤੁਹਾਨੂੰ
ਚਾਹੀਦਾ ਸੀ ਸਾਡੇ ਉਹਨਾਂ ਮੋਰਚੇ ਦੇ ਸਿਪਾਹੀਆਂ ਦੀ ਮਦਦ ਕਰਨੀ, ਤੁਸੀਂ ਉਹਨਾਂ ਦੀ ਆ ਕੇ ਸਹਾਇਤਾ ਨਹੀਂ ਕੀਤੀ, ਉਹਨਾਂ ਦੀ ਆ ਕੇ ਮਦਦ ਨਹੀਂ ਕੀਤੀ, ਤੇ ਸਾਡੇ ਇੰਨੇ ਬੰਦੇ ਮਾਰੇ ਗਏ ਨੇ।
ਨਹੀਂ ਭੇਤ ਅੰਦਰ ਤੇ ਲੇਕਰ,
ਤੇ ਨਾ ਹੀ ਤੁਸੀਂ ਅੰਦਰ ਦਾ ਕੋਈ ਭੇਤ ਲਿਆ, ਕੋਈ ਜਸੂਸ ਭੇਜ ਕੇ ਅੰਦਰ ਦੀਆਂ ਖਬਰਾਂ ਵੀ ਮੰਗਾਓ, ਤੁਹਾਡਾ ਇਹ ਇਲਾਕਾ, ਤੁਹਾਨੂੰ ਚਾਹੀਦਾ ਅੰਦਰ ਦਾ ਭੇਤ ਤੁਹਾਨੂੰ ਰੱਖਣਾ ਚਾਹੀਦਾ।
ਸ਼ੁੱਧ ਨੇ ਪ੍ਰਥਮ ਸੁਣਾਏ,
ਕੋਈ ਸਾਨੂੰ ਪਹਿਲਾਂ ਸ਼ੁੱਧ ਨੀ ਦਿੱਤੀ, ਕੋਈ ਖਬਰ ਨੀ ਦਿੱਤੀ ਕਿ ਉਹਨਾਂ ਨੇ ਰਾਤ ਨੂੰ ਹਮਲਾ ਕਰਨਾ ਜਾਂ ਫੌਜ ਨੇ ਹਮਲਾ ਕਰਨਾ।
ਲੜਦੇ ਕੋ ਤੁਮ ਨੇ ਬਲ ਘਾਲੋ,
ਲੜਨ ਵਾਸਤੇ ਤੁਸੀਂ ਅੱਗੇ ਨਹੀਂ ਹੁੰਦੇ, ਸਾਨੂੰ ਲੜਨ ਵਾਸਤੇ ਅੱਗੇ ਕਰਦੇ ਹੋ, ਆਪ ਲੜਨ ਵਾਸਤੇ ਤੁਸੀਂ ਆਪਣਾ ਬਲ ਨੀ ਵਿਖਾਉਂਦੇ, ਮੂਹਰੇ ਨੀ ਹੁੰਦੇ,
ਬੈਠੇ ਹੋਏ ਕਿਨਾਰੇ,
ਔਰ ਆਪ ਕਿਨਾਰੇ ਹੋ ਕੇ ਬੈਠੇ ਤਮਾਸ਼ਾ ਵੇਖਦੇ ਹੋ, ਸਾਡੇ ਬੰਦਿਆਂ ਨੂੰ ਮਾਰੀ ਜਾਂਦੇ ਨੇ, ਸਾਡੇ ਸਿਪਾਹੀਆਂ ਨੂੰ ਮਾਰੀ ਜਾਂਦੇ ਨੇ, ਆਏ ਅਸੀਂ ਤੁਹਾਡੇ ਕਰਕੇ ਆ ਲੜਨ ਵਾਸਤੇ, ਤੇ ਤੁਸੀਂ ਸਾਡੇ ਬੰਦੇ ਉਲਟੇ ਮਰਵਾਈ ਜਾ ਰਹੇ ਹੋ।
ਹਮੇ ਅਬ ਕੂਚ ਕਰੇ ਛੱਡ ਜਾ ਮੈਂ ਪਾਛੇ ਤੁਮਕੋ ਮਾਰੇ,
ਹਾਂ ਜੇ ਸਾਨੂੰ ਗੁੱਸਾ ਆ ਗਿਆ ਨਾ ਹੇ ਭੀਮ ਚੰਦ, ਅਸੀਂ ਹੁਣ ਇੱਥੋਂ ਉੱਠ ਕੇ ਚਲੇ ਜਾਣਾ, ਅਸੀਂ ਆਪਣੀ ਫੌਜ ਵੀ ਬਿਠਾ ਕੇ ਇੱਥੋਂ ਲੈ ਜਾਣੀ ਹੈ, ਤੇ ਪਿੱਛੇ ਗੁਰੂ ਜੀ ਨੇ ਫਿਰ ਤੁਹਾਡੇ ਤੇ ਆਪਣਾ ਗੁੱਸਾ ਕੱਢਣਾ, ਸਾਡਾ ਜਿਹੜਾ ਉਹ ਫਿਰ ਤੁਹਾਨੂੰ ਆ ਕੇ ਮਾਰਨਗੇ, ਗੁਰੂ ਜੀ ਤੇ ਫਿਰ ਤੁਹਾਡੇ ਤੇ ਹਮਲਾ ਕਰਨਗੇ।
ਭੀਮ ਚੰਦ ਅਰਪੂਪ ਚੰਦ,
ਫਿਰ ਤੁਹਾਨੂੰ ਕੌਣ ਬਚਾਏਗਾ, ਕੌਣ ਛੁਡਾਏਗਾ ਜੇ ਅਸੀਂ ਚਲੇ ਗਏ। ਜਦੋਂ ਏਦਾਂ ਬੋਲੇ ਨਾ ਦੋਵੇਂ ਸੂਬੇਦਾਰ, ਤੇ ਰਾਜਾ ਭੀਮ ਚੰਦ ਤੇ ਰਾਜਾ ਹੰਡੂਰੀਆ ਦੋਵੇਂ ਸੁਣ ਕੇ ਡਰ ਗਏ,
ਹੱਥ ਜੋੜ ਕਰ ਬੋਲੇ,
ਹੱਥ ਜੋੜ ਕੇ ਦੋਵੇਂ ਪਹਾੜੀ ਰਾਜੇ ਜੀ ਜਿਹੜੀਆਂ ਕੱਢਦੇ ਨਾ ਤੁਰਕਾਂ ਦੇ ਅੱਗੇ, ਹੱਥ ਜੋੜ ਕੇ ਇਹਨਾਂ ਦੀਆਂ ਚਾਪਲੂਸੀਆਂ ਕਰਦੇ ਨੇ,
ਕਿ ਨਵਾਬ ਜੀ ਦੋਸ਼ ਹਮਾਰੇ,
ਲੱਗੇ ਨਵਾਬ ਸਾਹਿਬ ਇਹਦੇ ਚ ਸਾਡਾ ਕੀ ਦੋਸ਼ ਹੈ, ਸਾਡੀ ਇਹਦੇ ਵਿਚ ਕੀ ਗਲਤੀ ਹੈ, ਤੁਸੀਂ ਸਾਡੇ ਤੇ ਗੁੱਸਾ ਕਰ ਰਹੇ ਹੋ।
ਸੁਧ ਕੁਛ ਰਹੀ ਨਾ ਓਲੇ,
ਅਸੀਂ ਤਾਂ ਕੋਈ ਸੁਧ ਨੀ ਰੱਖੀ, ਜੇ ਸਾਡੇ ਕੋਲ ਕੋਈ ਖਬਰ ਹੁੰਦੀ ਤੇ ਅਸੀਂ ਉਹ ਖਬਰ ਤੁਹਾਡੇ ਤੱਕ ਪਹਿਲਾਂ ਦੇਣੀ ਸੀ।
ਅਮਨਿਤ ਕਹਿ ਰਹਿਤ ਹਿਤ ਅਤ ਜੁਤ,
ਅਸੀਂ ਤਾਂ ਰੋਜ਼ ਤੁਹਾਨੂੰ ਹਿਤ ਦੇ ਨਾਲ ਸਮਝਾ ਰਹੇ ਹਾਂ, रोज तुहानू यही गल समझा रहे हां
तस्कर गन बटपारा
गुरु जी दे कोल जेड़े सिपाही ने तकरीबन चोर ने ओ राह मार ने ਉਹ ਠੱਗ ਨੇ ਜਿਹੜੇ ਗੁਰੂ ਜੀ ਨੇ ਆਪਣੇ ਕੋਲ ਰੱਖੇ ਹੋਏ ਨੇ ਰਾਤ ਨੂੰ ਦਿਨ ਨਾਲੋਂ ਵਧੀਆ ਲੜਦੇ ਨੇ ਜਿਹਨੇ ਉਹਨਾਂ ਨਹੀਂ ਲੜਦੇ ਜਿੰਨਾ ਉਹ ਰਾਤ ਨੂੰ ਲੜਦੇ ਹਨ
ਕਰੇ ਬਚੋਰਨ ਠੋਰ ਠੋਰ ਤੇ
ਥਾਵਾਂ ਥਾਵਾਂ ਤੋਂ ਗੁਰੂ ਜੀ ਨੇ ਆਪਣੇ ਸਿਪਾਹੀ ਇਕੱਠੇ ਕੀਤੇ ਹੋਏ ਹਨ
ਗੁਰ ਤੋਂ ਪੱਟ ਦਲ ਭਾਰਾ
ਇਹਨਾਂ ਦਾ ਗੁਰੂ ਦਾ ਵੱਡਾ ਦਲ ਹੈ ਵੱਡੀਆਂ ਭਾਰੀਆਂ ਫੌਜਾਂ ਹਨ
ਸਭ ਤੇ ਅਗਰ ਮੋਰਚਾ ਹੋਏ ਰਹੇ ਨਾ ਵਿਚ ਸਾਵਧਾਨੇ
ਇਹ ਮੋਰਚਾ ਸਭ ਤੋਂ ਮੂਹਰਲੇ ਪਾਸੇ ਸੀ ਜਿਹਦੇ ਤੇ ਉਹਨਾਂ ਨੇ ਹਮਲਾ ਕੀਤਾ ਇਹਦੇ ਵਿਚ ਸਾਡਾ ਕੀ ਕਸੂਰ ਹੈ ਤੁਹਾਡੇ ਮੋਰਚੇ ਦੇ ਸਿਪਾਹੀ ਸਾਵਧਾਨ ਹੋ ਕੇ ਨਹੀਂ ਰਹੇ ਜੇ ਸਾਵਧਾਨ ਹੋ ਕੇ ਰਹਿੰਦੇ ਸਭ ਤੋਂ ਅਗਲੇ ਪਾਸੇ ਸੀ ਇਹਨਾਂ ਦਾ ਮੋਰਚਾ ਸਾਵਧਾਨ ਹੋ ਕੇ ਰਹਿੰਦੇ ਤੇ ਉਹਨਾਂ ਦਾ ਮੁਕਾਬਲਾ ਕਰਦੇ ਸੁੱਤੇ ਇਹ ਸਨ ਨੀਂਦਰ ਇਹਨਾਂ ਨੂੰ ਆਈ ਸੀ ਤੇ ਮਹਾਰਾਜ ਨਵਾਬ ਸਾਹਿਬ ਗੁੱਸਾ ਤੁਸੀਂ ਸਾਡੇ ਤੇ ਕੱਢ ਰਹੇ ਹੋ ਕਹਿੰਦੇ ਜੀ ਇਹ ਕਿੱਥੋਂ ਦੀ ਵੱਡੀ ਭਾਰੀ ਸਿਆਣਪ
ਕਰੀ ਸਿਆਣਪ ਕਿਨੂ ਨਾਇਨ
ਇਹਨਾਂ ਦੇ ਵਿੱਚੋਂ ਕਿਸੇ ਨੇ ਕੋਈ ਸਿਆਣਪ ਨਹੀਂ ਕੀਤੀ
ਪੁੰਜ ਪ੍ਰਾਣ ਕੀ ਹਨ
ਔਰ ਆਪਣੇ ਬਹੁਤੇ ਬੰਦੇ ਇਹਨਾਂ ਨੇ ਮਰਵਾ ਲਏ ਉਸ ਮੋਰਚੇ ਵਿੱਚ ਕਟਵਾ ਲਏ
ਲੜਦੇ ਤੇ ਸਰਬਰ ਨੈ ਹੋਵੋ ਲੱਖੋਂ ਜਮੂ ਖਪਾਵੇ
ਇਹ ਨਵਾਬ ਸਾਹਿਬ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਆ ਹੁਣ ਵੀ ਕਹਿ ਦਿੰਦਾ ਕਿ ਜੇ ਤੁਸੀਂ ਲੜ ਕੇ ਕਹੋਗੇ ਨਾ ਵੀ ਗੁਰੂ ਜੀ ਨਾਲ ਲੜ ਕੇ ਤੁਸੀਂ ਉਹਨਾਂ ਨੂੰ ਜਿੱਤ ਲਓਗੇ ਜੇ ਲੜੋਗੇ ਤੇ ਲੜਨ ਦੇ ਨਾਲ ਨਹੀਂ ਤੁਸੀਂ ਉਹਨਾਂ ਨੂੰ ਜਿੱਤ ਸਕਦੇ ਕਿਉਂਕਿ ਤੁਹਾਡੀਆਂ ਲੱਖਾਂ ਫੌਜਾਂ ਗੁਰੂ ਜੀ ਮਾਰਨ ਦੀ ਸਮਰੱਥਾ ਰੱਖਦੇ ਨੇ ਤੁਹਾਡੀਆਂ ਲੱਖਾਂ ਫੌਜਾਂ ਨੂੰ ਮਾਰ ਕੇ ਗਰਕ ਕਰਨ ਦੀ ਤਾਕਤ ਹੈ ਉਹਨਾਂ ਵਿਚ ਲੜ ਕੇ ਤੁਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ
ਰਹੋ ਦੂਰ ਕਰ ਸਕਦੇ ਨਿਕਟ ਹੁਣ ਨਾ ਪਾਵੇ
ਇਸ ਕਰਕੇ ਜੇ ਤੁਸੀਂ ਸਿਆਣਪ ਵਿਚਾਰੋ ਤੇ ਫਿਰ ਇਹ ਵਿਚਾਰੋ ਕਿ ਦੂਰ ਦੂਰ ਹੀ ਰਹੋ ਮੋਰਚਿਆਂ ਵਿਚ ਉਹਨਾਂ ਦੇ ਨੇੜੇ ਨਾ ਜਾਓ ਉਹਨਾਂ ਦੇ ਨੇੜੇ ਨਾ ਟਕੋ ਦੂਰ ਦੂਰ ਹੋ ਕੇ ਆਪਣੀਆਂ ਫੌਜਾਂ ਵੀ ਦੂਰ ਰੱਖੋ ਆਪ ਵੀ ਦੂਰ ਹੋ ਕੇ ਰਹੋ ਔਰ ਗੁਰੂ ਦੇ ਭਾਰੀ ਦਲ ਦਾ ਮੁਕਾਬਲਾ ਦੂਰੋਂ ਦੂਰੋਂ ਕਰੋ ਆਪ ਅੱਗੇ ਵੱਧ ਕੇ ਨਾ ਜਾਓ
ਅੰਨ ਆਦ ਰੋਕਣ ਕਰ ਰੱਖੀ ਹੈ
ਉਹਨਾਂ ਦਾ ਜਿਹੜਾ ਅੰਨ ਆਦਿਕ ਹੈ ਅੰਦਰ ਜਾਣ ਤੋਂ ਰੋਕ ਦਿਓ ਨਾ ਅੰਨ ਜਾਣ ਦਿਓ ਨਾ ਕੋਈ ਰਸਤ ਬਸਤ ਜਾਣ ਦਿਓ ਨਾ ਘੋੜਿਆਂ ਵਾਸਤੇ ਘਾਹ ਪੱਠਾ ਜਾਣ ਦਿਓ ਏਦਾਂ ਇਹ ਸਾਰਾ ਸਮਾਨ ਤੁਸੀਂ ਬਾਹਰੋਂ ਹੀ ਰੋਕ ਦਿਓ
ਅੱਛੀ ਬਾਤ ਸੀ ਮੈਂ
ਇਹੀ ਤੁਹਾਡੇ ਵਾਸਤੇ ਚੰਗੀ ਗੱਲ ਹੈ ਇਹੀ ਤੁਹਾਡੇ ਵਾਸਤੇ ਭਲੀ ਗੱਲ ਹੈ
ਜਾਗਤ ਰਹਿ ਰਾਤ ਕੋ ਸਗਰੇ
ਔਰ ਦੂਜੀ ਗੱਲ ਇਹ ਵੀ ਹੈ ਕਿ ਨਵਾਬ ਸਾਹਿਬ ਰਾਤ ਨੂੰ ਜਾਗਦੇ ਰਿਹਾ ਕਰੋ ਆਪਣੇ ਸਿਪਾਹੀਆਂ ਨੂੰ ਕਹਿ ਦਿਓ ਵੀ ਰਾਤ ਨੂੰ ਆਪਣੇ ਮੋਰਚਿਆਂ ਵਿਚ ਜਾਗਦੇ ਰਿਹਾ ਕਰਨ ਔਰ ਕਿਉਂਕਿ ਸੂਰਮੇ ਬਹਾਦਰਾਂ ਦਾ ਕੰਮ ਨਹੀਂ ਹੈ ਕਿ ਮੋਰਚਿਆਂ ਵਿਚ ਬੈਠੇ ਹੋਣ ਤੇ ਉਹ ਵੀ ਨੀਂਦਰਾਂ ਲੈਂਦੇ ਹੋਣ ਮੋਰਚਿਆਂ ਵਿਚ ਬਹਿ ਕੇ ਮੋਰਚੇ ਨੀਂਦਾਂ ਲੈਣ ਵਾਸਤੇ ਹੁੰਦੇ ਨੇ ਕਿ ਲੜਨ ਵਾਸਤੇ ਹੁੰਦੇ ਨੇ ਪੁੱਛੋ ਖਾਂ ਇਹਨਾਂ ਸਿਪਾਹੀਆਂ ਨੂੰ ਆਪਣਿਆਂ ਨੂੰ ਕਿ ਉਹ ਨੀਂਦ ਲੈਣ ਵਾਸਤੇ ਹੁੰਦੇ ਨੇ ਇਸ ਕਰਕੇ ਇਹਨਾਂ ਸੂਰਮਿਆਂ ਨੂੰ ਕਹੋ ਕਿ ਸਾਵਧਾਨ ਹੋ ਕੇ ਮੋਰਚਿਆਂ ਵਿਚ ਬੈਠੇ ਰਹਿਣ
ਅਮੇ ਅਨੁਸਾਰ ਆਪ ਕੇ ਸਭ ਵਿਦ
ਅਸੀਂ ਤੁਹਾਡੇ ਅਨੁਸਾਰ ਹਾਂ ਸਭ ਪ੍ਰਕਾਰ ਨਾਲ ਤੁਹਾਡੇ ਅਧੀਨ ਹਾਂ
ਕਰੇ ਕਾਰਜਿਮ ਭਾਖੋ
ਜਿਵੇਂ ਤੁਸੀਂ ਸਾਨੂੰ ਕਹੋਗੇ ਅਸੀਂ ਉਸੇ ਤਰ੍ਹਾਂ ਕਰਾਂਗੇ
ਲੜਨ ਮਰਨ ਜੀਤਨ ਅਰ ਹਾਰਨ ਦਿਸ ਖੁਦਾਏ ਅਬ ਲਾਖੋ
ਲੜਨਾ ਮਰਨਾ ਜਿੱਤਣਾ ਹਾਰਨਾ ਇਹ ਸਭ ਕੁਝ ਤਾਂ ਖੁਦਾ ਦੇ ਹੱਥ ਵਿਚ ਹੈ ਇਹ ਤਾਂ ਖੁਦਾ ਦੇ ਹੱਥ ਵਿਚ ਹੈ ਆਪਣੇ ਹੱਥ ਵਸ ਵਿਚ ਕੁਝ ਨਹੀਂ
ਕਿਤਕ ਹਜ਼ਾਰ ਦਰਬ ਗਿਰ ਪਰ ਸਭ ਸੂਬਨ ਕੋ ਪੁਨ ਦੀਨਾ
ਏਦਾਂ ਕਹਿ ਕੇ ਇਹਨਾਂ ਨੇ ਵੇਖਿਆ ਵੀ ਨਵਾਬ ਗੁੱਸੇ ਵਿਚ ਨੇ ਇਹਨਾਂ ਦਾ ਗੁੱਸਾ ਕਿਵੇਂ ਠੰਡਾ ਕਰੀਏ ਪਹਾੜੀ ਰਾਜਿਆਂ ਨੇ ਕੁਝ ਪੈਸੇ ਲਿਆਂਦੇ ਤੇ ਦੋਹਾਂ ਨਵਾਬਾਂ ਨੂੰ ਭੇਟ ਕੀਤੇ ਲਓ ਨਵਾਬ ਜੀ ਗੁੱਸਾ ਨਾ ਕਰੋ ਆ ਪੈਸੇ ਖਰਚਾ ਪਰਚਾ ਰੱਖ ਲਓ ਥੋੜਾ ਜਿਹਾ ਉਹ ਨਵਾਬ ਝਿੜਕਦੇ ਹੀ ਤਾਂ ਸੀ ਇਹਨਾਂ ਨੂੰ ਵੀ ਇਹਨਾਂ ਕੋਲੋਂ ਪੈਸੇ ਲਿਆ ਕਰਾਂਗੇ ਜਦੋਂ ਝਿੜਕਾਂਗੇ ਜਦੋਂ ਪੈਸਿਆਂ ਦੀ ਲੋੜ ਹੁੰਦੀ ਸੀ ਰਾਜਿਆਂ ਨੂੰ ਘੂਰੀ ਵੱਟ ਦਿੰਦੇ ਸੀ ਸਮਝ ਜਾਓ ਨਹੀਂ ਤਾਂ ਬਾਦਸ਼ਾਹ ਕੋਲ ਸ਼ਿਕਾਇਤ ਕਰਾਂਗੇ ਤੁਹਾਡੀ ਇਹ ਉਸੇ ਵੇਲੇ ਆ ਕੇ ਪੈਸੇ ਦੇ ਦਿੰਦੇ ਸੀ ਲਓ ਨਵਾਬ ਸਾਹਿਬ ਆ ਖਰਚਾ ਪਰਚਾ ਰੱਖ ਲਓ ਨਵਾਬ ਫਿਰ ਖੁਸ਼ ਹੋ ਜਾਂਦੇ ਸੀ ਏਦਾਂ ਇਹਨਾਂ ਪਹਾੜੀ ਰਾਜਿਆਂ ਨੇ ਆ ਕੇ ਫਿਰ ਇਹਨਾਂ ਨੂੰ ਪੈਸੇ ਦਿੱਤੇ ਹਨ
ਜਬ ਕੁਛ ਰਿਸੈ ਸੀ ਬਿਦ ਤਰਸੈ
ਜਦੋਂ ਵੀ ਗੁੱਸੇ ਵਿਚ ਆਉਂਦੇ ਨੇ ਨਾ ਨਵਾਬ ਤੇ ਇਸੇ ਤਰ੍ਹਾਂ ਹੀ ਇਹ ਡਰ ਜਾਂਦੇ ਨੇ ਪਹਾੜੀਏ
ਕਈ ਵਾਰ ਤਨ ਲੀਨਾ
ਇਹਨਾਂ ਕਈ ਵਾਰ ਨਵਾਬਾਂ ਨੇ ਇਹਨਾਂ ਨੂੰ ਕੁੜਕੀ ਵੱਟ ਕੇ ਇਹਨਾਂ ਕੋਲੋਂ ਪੈਸੇ ਲਏ ਹਨ
ਜਦ ਸਗਰੇ ਹੁਣ ਗਏ ਬਿਲੋਕਨ ਪਰ ਉਹ ਮੋਰਚਾ ਚੂਚਾ
ਜਦੋਂ ਦਿਨ ਚੜ ਗਿਆ ਕਹਿੰਦੇ ਚਲੋ ਚੱਲ ਕੇ ਮੋਰਚਾ ਵੇਖੀਏ ਤਾਂ ਸਹੀ ਵੀ ਕਿੰਨੇ ਕ ਮਰੇ ਨੇ ਉੱਥੇ ਕੀ ਹਾਲ ਹੈ ਉੱਥੇ ਦਿਨ ਚੜੇ ਮੋਰਚਾ ਵੇਖਣ ਵਾਸਤੇ ਉੱਥੇ ਜਦੋਂ ਗਏ ਤੇ ਕੀ ਵੇਖਦੇ ਨੇ ਮੋਰਚਾ ਸਾਰਾ ਖਾਲੀ ਪਿਆ ਕੋਈ ਸਿਪਾਹੀ ਉੱਥੇ ਜੀਵਦਾ ਨਜ਼ਰ ਨਹੀਂ ਆਉਂਦਾ
ਕਾਕ ਤੰਗ ਗਨ ਗੀਤ ਸਵਾਨ ਪਲ
ਕੀ ਦਿਸ ਰਿਹਾ ਉੱਥੇ ਲਾਸ਼ਾਂ ਹੀ ਲਾਸ਼ਾਂ ਨੇ ਔਰ ਉਹਨਾਂ ਲਾਸ਼ਾਂ ਨੂੰ ਕਾਂ ਖਾ ਰਹੇ ਨੇ ਗਿੱਧਾ ਖਾ ਰਹੀਆਂ ਨੇ ਪਿੱਲਾਂ ਖਾ ਰਹੀਆਂ ਨੇ ਗਿੱਦੜ ਕੁੱਤੇ ਉਹ ਉੱਥੇ ਫਿਰ ਰਹੇ ਨੇ ਲਾਸ਼ਾਂ ਨੂੰ ਤਰੀਕਦੇ
ਦੇਖ ਤਬ ਪੁੱਛਾ
ਉਹਨਾਂ ਜਾਨਵਰਾਂ ਜਿਹੜੇ ਨੇ ਪੰਛੀ ਜਿਹੜੇ ਨੇ ਉਹ ਮਾਸ ਖਾ ਰਹੇ ਨੇ ਉਹਨਾਂ ਸਿਪਾਹੀਆਂ ਦਾ ਉਹਨਾਂ ਨੂੰ ਵੇਖ ਕੇ ਉਸ ਵੇਲੇ ਪੁੱਛਦੇ ਹਨ
ਜਬ ਪਹੁੰਚੇ ਤਬ ਗੁਲਕਾ ਲਾਗੇ ਲੋਤ ਭਰੀ ਸਮਦਾਏ
ਵੀ ਆਪਾਂ ਮੋਰਚੇ ਦੇ ਨੇੜੇ ਨੀ ਜਾਣਾ ਉਹ ਕਹਿੰਦੇ ਵੀ ਕਿਉਂ ਨੀ ਜਾਣਾ ਕਹਿੰਦੇ ਜੇ ਉੱਥੇ ਨੇੜੇ ਚਲੇ ਗਏ ਅੱਗੋ ਉਧਰੋਂ ਸਿੰਘਾਂ ਦਾ ਮੋਰਚਾ ਨੇੜੇ ਆ ਉਹਨਾਂ ਨੇ ਗੋਲੀਆਂ ਚਲਾ ਦੇਣੀਆਂ ਸਾਡੇ ਤੇ ਜਦੋਂ ਕੋਲ ਜਾਵਾਂਗੇ ਉਹਨਾਂ ਗੋਲੀਆਂ ਦਾਗ ਦੇਣਗੀਆਂ ਆਪਾਂ ਵੀ ਮਾਰੇ ਜਾਵਾਂਗੇ ਜਿਹੜੇ ਮਰਿਆਂ ਨੂੰ ਵੇਖਣ ਹੁਣ ਕੀ ਜਾਣਾ ਜਿਹੜੇ ਮਾਰੀ ਗਏ ਨੇ ਮੋਰਚਾ ਤਾਂ ਖਾਲੀ ਹੈ ਵੀ ਉਹਨਾਂ ਦੀਆਂ ਲਾਸ਼ਾਂ ਚੁੱਕਣ ਜਾਵਾਂਗੇ ਉਹਨਾਂ ਸਿੰਘਾਂ ਨੇ ਉਧਰੋਂ ਗੋਲੀਆਂ ਚਲਾ ਦੇਣੀਆਂ ਨੇ
ਦਫਨਾਵਨ ਕੀ ਬਿਧਨੈ ਬਨਤੀ
ਕਰਕੇ ਹੁਣ ਜਿਹੜੇ ਮਰ ਗਏ ਨੇ ਇਹਨਾਂ ਨੂੰ ਆਪਾਂ ਦਫਨਾ ਵੀ ਨੀ ਸਕਦੇ ਚੁੱਕ ਕੇ ਇਹਨਾਂ ਨੂੰ ਦਫਨ ਵੀ ਨੀ ਕਰ ਸਕਦੇ ਇਹਨਾਂ ਨੂੰ ਕਬਰ ਤੇ ਕਫਨ ਵੀ ਪ੍ਰਾਪਤ ਨੀ ਹੋਣਾ
ਪਰੇ ਰਹਿ ਤਿਸ ਠਾਏ
ਪਏ ਰਹਿਣ ਦੇ ਉੱਥੇ ਤਾਂ ਹੁਣ ਮਰ ਗਏ ਨੇ ਆਪਾਂ ਕਾਹਨੂੰ ਮਰਨਾ ਇਹਨਾਂ ਦੇ ਪਿੱਛੇ ਇਹਨਾਂ ਨੂੰ ਦਫਨਾਉਣ ਦੇ ਪਿੱਛੇ ਇਹਨਾਂ ਦੀਆਂ ਲਾਸ਼ਾਂ ਚੁੱਕਣ ਪਿੱਛੇ ਆਪਾਂ ਆਪਣੇ ਆਪ ਨੂੰ ਕਿਉਂ ਮਰਵਾਉਂਦੇ ਹਾਂ ਕਿਉਂਕਿ ਜੇ ਇਹਨਾਂ ਨੂੰ ਜਾ ਕੇ ਚੁੱਕਣ ਗਏ ਤੇ ਸਿੰਘਾਂ ਨੇ ਗੋਲੀਆਂ ਮਾਰ ਕੇ ਸਾਨੂੰ ਵੀ ਮਾਰ ਮੁਕਾਉਣਾ
ਦੂਰ ਮੋਰਚਾ ਹੱਟ ਕਰ ਬੰਦੋ ਨਿਤ ਰਹੀਏ ਸਾਵਧਾਨਾ
ਮੋਰਚਾ ਰਹਿਣ ਦਿਓ ਲਾਸ਼ਾਂ ਪਈਆਂ ਰਹਿਣ ਦਿਓ ਇੱਥੇ ਹੀ ਪਈਆਂ ਆਪੇ ਜਾਨਵਰ ਪਸ਼ੂ ਖਾ ਜਾਣਗੇ ਇੱਥੋਂ ਆਪਣਾ ਮੋਰਚਾ ਚੁੱਕੋ ਤੇ ਦੂਰ ਚਲੇ ਜਾਓ ਇੱਥੋਂ ਪਿੱਛੇ ਜਾ ਕੇ ਦੁਬਾਰਾ ਨਵੇਂ ਸਿਰਿਓਂ ਮੋਰਚਾ ਬੰਨ ਲਵੋ ਔਰ ਦੂਰ ਹੀ ਰਹਿਣਾ ਕਿਸੇ ਨੇ ਨੇੜੇ ਨੀ ਰਹਿਣਾ ਸਾਵਧਾਨ ਹੋ ਕੇ ਰਹਿਣਾ ਹੈ
ਗੁਰ ਤੇ ਫਤਿਹ ਨਾ ਕਮੋ ਲੀਨ
ਇੰਨੇ ਦਿਨ ਹੋ ਗਏ ਨੇ ਆਪਾਂ ਨੂੰ ਲੜਦਿਆਂ ਇੱਕ ਦਿਨ ਵਿੱਚ ਵੀ ਆਪਾਂ ਗੁਰੂ ਜੀ ਤੇ ਕਦੇ ਫਤਿਹ ਨੀ ਪ੍ਰਾਪਤ ਕਰ ਸਕੇ
ਕਈ ਵਾਰ ਰਣ ਠਾਨਾ
ਕਈ ਵਾਰ ਜੰਗ ਕਰਕੇ ਵੇਖ ਲਿਆ ਹਰ ਵੇਰੀ ਆਪਣੀ ਹਾਰ ਹੁੰਦੀ ਹੈ ਹਰ ਵੇਰੀ ਆਪਣਾ ਹੀ ਵੱਡਾ ਭਾਰੀ ਨੁਕਸਾਨ ਹੁੰਦਾ ਹੈ
ਹਿਮ ਸੁਚੇਤ ਕਰ ਸਭ ਚੱਲ ਫਿਰ ਕਰ
ਇਹਨਾਂ ਨੇ ਸਾਰੀਆਂ ਥਾਵਾਂ ਦਾ ਮੁਆਇਨਾ ਕੀਤਾ ਆਲੇ ਦੁਆਲੇ ਜਿਹੜੇ ਮੋਰਚੇ ਸਨ
ਯੁਗ ਸੂਬੇ ਅਰ ਰਾਜੇ
ਦੋਵਾਂ ਸੂਬੇਦਾਰਾਂ ਨੇ ਔਰ ਜਿਹੜੇ ਨਾਲ ਪਹਾੜੀ ਰਾਜੇ ਨੇ ਉਹ ਵੀ ਫਿਰ ਕੇ ਵੇਖ ਰਹੇ ਨੇ
ਹੁਣ ਪਹੁੰਚੇ ਨੇ ਜੀ ਸਿਵਰ ਬਿਕੇ ਕੱਲ
ਚੱਲ ਕੇ ਸਾਰੇ ਮੂਰਖ ਉਥੋਂ ਉੱਠੇ ਤੇ ਵਾਪਸ ਆਪੋ ਆਪਣੇ ਡੇਰਿਆਂ ਵਿਚ ਆ ਪਹੁੰਚੇ ਹਨ
ਮੈਂ ਕੁਛ ਧੁੰਦਪ ਬਾਜੇ
ਕੋਈ ਨਗਾਰਾ ਨੀ ਵੱਜ ਰਿਹਾ ਇਹਨਾਂ ਦਾ ਕੋਈ ਉਸ ਵੇਲੇ ਜੰਗੀ ਸਾਜ ਨੀ ਵੱਜ ਰਿਹਾ
ਪ੍ਰਥਮ ਪੈਰ ਜੁਗ ਦਿਨ ਕੇ ਬੀਤੇ ਫਿਰ ਦੁਪਹਿਰਾ ਹੇਰਾ
ਜਦੋਂ ਪਹਿਲਾ ਪੈਰ ਦਿਨ ਦਾ ਬਤੀਤ ਹੋ ਗਿਆ ਦੂਸਰਾ ਪੈਰ ਜਦੋਂ ਆ ਗਿਆ
ਸੋਚ ਇਸ਼ਨਾਨ ਧਾਨ ਕਰ ਬੈਠੇ
ਇੱਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੁਪਹਿਰ ਦੇ ਸਮੇਂ ਇਸ਼ਨਾਨ ਪਾਨ ਕੀਤਾ ਇਸ਼ਨਾਨ ਪਾਨ ਕਰਕੇ ਉੱਚੇ ਥਾਂ ਤੇ ਮਹਾਰਾਜ ਗਰੀਬ ਨਿਵਾਸ ਜੀ ਬੈਠੇ ਹਨ
ਉੱਚੇ ਥਲ ਭਗਵੰਤਾ
ਜਗ੍ਹਾ ਤੇ ਇੱਕ ਟਿੱਬਾ ਸੀ ਦੂਰੋਂ ਫੌਜ ਨਜ਼ਰ ਆਉਂਦੀ ਸੀ ਦੁਸ਼ਮਣ ਦੀ ਉੱਥੇ ਮਹਾਰਾਜ ਜੀ ਉੱਚੇ ਥਾਂ ਤੇ ਬੈਠੇ ਹਨ
ਸਿੰਘ ਸੁਚੇਤਾ ਕਰ ਕਰ ਪਹੁੰਚੇ
ਨੂੰ ਸਿੰਘ ਵੀ ਸੁਚੇਤਾ ਕਰ ਕਰਕੇ ਮਹਾਰਾਜ ਜੀ ਦੇ ਕੋਲ ਆ ਪਹੁੰਚੇ ਹਨ
ਦਰਸੈ ਮੁਖ ਦੁਤਵੰਤਾ
ਕਲਗੀਧਰ ਦਾ ਸੋਹਣਾ ਸਰੂਪ ਸਿੰਘ ਆ ਕੇ ਵੇਖਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ
ਲਗੇ ਉਹ ਦੀਵਾਨ ਖਾਲਸੇ ਸ਼ੋਭਤ
ਖਾਲਸੇ ਦਾ ਦੀਵਾਨ ਲੱਗ ਗਿਆ ਸਿੰਘ ਮਹਾਰਾਜ ਜੀ ਦੇ ਦੀਵਾਨ ਵਿਚ ਬੈਠੇ ਸੋਭਦੇ ਹਨ
ਕਿਮ ਜਾਦਵ ਸਮੰਦਾਇਆ
ਇਸ ਤਰ੍ਹਾਂ ਸੋਭਦੇ ਨੇ ਮਹਾਰਾਜ ਜੀ ਦੇ ਕੋਲ ਬੈਠੇ ਮਾਨੋ ਜਿਵੇਂ ਕ੍ਰਿਸ਼ਨ ਦੇ ਲਾਗੇ ਯਾਦਵ ਬੈਠੇ ਸੋਭਦੇ ਸਨ
ਰੂਪ ਗੋਬਿੰਦ ਸਿੰਘ ਰੂਪ ਗੋਬਿੰਦ ਸਿੰਘ ਜੀ ਸ਼ਸਤਰ ਸਹਿਤ ਸੁਹਾਇਆ।
ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ ਰੂਪ ਹੋ ਕੇ ਸ਼ਸਤਰ ਧਾਰੀ ਹੋ ਕਰਕੇ ਵਿਚ ਸਿੰਘਾਂ ਦੇ ਸੋਭਨੀਕ ਹੋ ਰਹੇ ਨੇ।
ਕਦੋਂ ਕੁਬੇਰ ਕਹਿੰਦੇ
ਜਾਂ ਇਸ ਤਰ੍ਹਾਂ ਜਾਪਦਾ ਕਿ ਜਿਵੇਂ ਕੁਬੇਰ ਦੇਵਤਾ ਵਿਚ ਜਕਸ਼ਾਂ ਦੇ ਬੈਠਾ ਸੋਭ ਰਿਹਾ ਹੋਵੇ।
ਜੇਵਰ ਜੋਤ ਸੁਹਾਵੇ,
ਆਪਣੇ ਸਰੀਰ ਤੇ ਸੋਹਣੇ ਜੇਵਰ ਤੇ ਸੋਹਣੇ ਗਹਿਣੇ ਧਾਰਨ ਕੀਤੇ ਹੋਏ ਨੇ।
ਜੀਵਨ ਗਣ ਮੈਂ ਕਿਦੋਂ ਇੰਦਰ ਹੈ,
ਇਸ ਤਰ੍ਹਾਂ ਕਹਿ ਲਈਏ ਦੇਵਤਿਆਂ ਵਿਚ ਇੰਦਰ ਬੈਠੇ ਹੈ, ਇੰਦਰ ਬੈਠਾ ਹੋਇਆ ਹੈ। ਏਦਾਂ ਕਲਗੀ ਤਰ ਇੰਦਰਾਣ ਇੰਦਰ ਰੂਪ ਹੋ ਕੇ ਸਿੰਘਾਂ ਵਿਚ ਬੈਠੇ ਹਨ।
ਮੁਦਤ ਮਹਾਨ ਦੁੱਤ ਪਾਵੇ,
ਬੜੀ ਭਾਰੀ ਮੁਦਤ ਪ੍ਰਾਪਤ ਕਰ ਰਹੇ ਨੇ ਦੇਵਤੇ ਰੂਪੀ ਸਿੱਖ ਬੈਠੇ ਹੋਏ।
ਕਹਿ ਮੁਨੀ ਗਨ ਮੈਂ ਰਾਮ ਚੰਦਰ ਜੀ,
ਇਸ ਤਰ੍ਹਾਂ ਕਹਿ ਲਈਏ ਮੁਨੀ ਗਨਾ ਵਿਚ ਭਗਵਾਨ ਸ਼੍ਰੀ ਰਾਮ ਜੀ ਬੈਠੇ ਹਨ।
ਸ਼੍ਰੀ ਸ਼ੁਭ ਸੁਖਦਾਈ,
ਸਾਰੇ ਬੈਠੇ ਸੋਭਨੀਕ ਹੋ ਰਹੇ ਹਨ।
ਤੁੰਗ ਸਥਲ ਪਰ ਸ਼੍ਰੀ ਪ੍ਰਭ ਸਿਰ ਸਭ,
ਕਲਗੀ ਧਰ ਜੀ ਉੱਚੇ ਥਾਂ ਦੇ ਉੱਤੇ ਬੈਠੇ ਹੋਏ ਨੇ।
ਜਿਉਂਦੇ ਦ੍ਰਿਸ਼ਟ ਲਗਾਏ,
ਸਾਰੇ ਪਾਸੇ ਨਿਗਾਹ ਫੇਰ ਕੇ ਮਹਾਰਾਜ ਜੀ ਵੇਖਦੇ ਨੇ ਦੁਸ਼ਮਣ ਦਾ ਘੇਰਾ ਪਿਆ ਹੋਇਆ।
ਪਰੇ ਜਹਾਂ ਕਹਿੰਦੀ ਡੇਰੇ,
ਕਿੱਧਰ ਕਿੱਧਰ ਵੇਖਦੇ ਨੇ ਵੱਡੇ ਵੱਡੇ ਡੇਰੇ ਲੱਗੇ ਹੋਏ ਨੇ ਦੁਸ਼ਮਣਾਂ ਦੇ।
ਤੰਬੂ ਗਨ ਸ਼ਮਿਆਨੇ,
ਬੜੇ ਤੰਬੂ ਸ਼ਮਿਆਨੇ ਤੇ ਕਨਾਤਾਂ ਤਾਣੀਆਂ ਹੋਈਆਂ ਨੇ।
ਝੰਡੇ ਥਾਨ ਥਾਨ ਪਰ ਝੂਲਤ,
ਥਾਂ ਤੇ ਉੱਚੇ ਉੱਚੇ ਝੰਡੇ ਝੂਲਦੇ ਨੇ ਨਜ਼ਰ ਆ ਰਹੇ ਨੇ।
ਬਹੁਤ ਬਰਨ ਕੇ ਬਾਨ,
ਰੰਗ ਰੰਗ ਦੇ ਉਹਨਾਂ ਦੇ ਉੱਤੇ ਨਿਸ਼ਾਨ ਝੂਲ ਰਹੇ ਹਨ।
ਸ਼ਿਵਰ ਪਿਖਿਓ ਪੁਨ ਸੂਬਨ ਕੇਰਾ,
ਫਿਰ ਉਹਨਾਂ ਸੂਬਿਆਂ ਦਾ ਡੇਰਾ ਵੇਖਿਆ ਜਿੱਥੇ ਸੂਬੇਦਾਰਾਂ ਦਾ ਡੇਰਾ ਸੀ ਨਾ, ਵਜ਼ੀਰ ਖਾਂ ਤੇ ਜਬਰਦਸਤ ਖਾਂ ਸੂਬੇ ਲਾਹੌਰ ਦਾ, ਜਿੱਥੇ ਉਹਨਾਂ ਦੋਵਾਂ ਸੂਬਿਆਂ ਦਾ ਡੇਰਾ, ਉਹ ਡੇਰਾ ਵੇਖਿਆ ਹੈ।
ਤੰਬੂ ਲੱਗੇ ਉਹ ਬਨਾਤੇ,
ਵੱਡਾ ਤੰਬੂ ਲੱਗਾ ਹੋਇਆ, ਬੜੀ ਵੱਡੀ ਉਹਦੀ ਬਨਾਤ ਬਣੀ ਹੋਈ ਹੈ।
ਤਾਨੀ ਉਹ ਸ਼ਮਿਆਨਾ ਬੋ ਦੀਰਗ,
ਬੜਾ ਵੱਡਾ ਭਾਰੀ ਸ਼ਮਿਆਨਾ ਤਾਣਿਆ ਹੋਇਆ ਹੈ।
ਮਖਮਲ ਤੋਂ ਬੋ ਭਾਂਤੇ,
ਮਖਮਲ ਦਾ ਬਣਿਆ ਹੋਇਆ ਬਹੁ ਪ੍ਰਕਾਰ ਦਾ ਉਹ ਸ਼ਮਿਆਨਾ ਬਣਿਆ ਹੋਇਆ ਤਾਣਿਆ ਹੋਇਆ ਹੈ।
ਸਿਰੇ ਲੋਕ ਬੋ ਖੜੇ ਹਜ਼ਾਰੋ,
ਸੈਂਕੜੇ ਲੋਕ ਉਹਨਾਂ ਦੇ ਕੋਲ ਖੜੇ ਨੇ ਵੇਖ ਰਹੇ
ਸਾਵਧਾਨਾ,
ਸ਼ਸਤਰਾਂ ਸਹਿਤ ਸਾਵਧਾਨ ਸਿਪਾਹੀ ਨਜ਼ਰ ਆ ਰਹੇ ਨੇ।
ਤੇ ਬਿਲੋਕ ਮੁਸਕਾਏ ਕਯੋ ਪ੍ਰਭ, ਇਹ ਸਨਮੁਖ ਡਰਹਾਨਾ।
ਮਹਾਰਾਜ ਜੀ ਨੇ ਸਾਹਮਣੇ ਤੁਰਕਾਂ ਨੂੰ ਜਦੋਂ ਵੇਖਿਆ ਨਾ, ਵੀ ਸਾਹਮਣੇ ਸੂਬਿਆਂ ਦਾ ਡੇਰਾ ਸੀ, ਗੁਰਦੇਵ ਜੀ ਉੱਚੇ ਥਾਂ ਤੇ ਬੈਠੇ ਦੂਰ ਉਹ ਦਿਸ ਰਹੇ ਨੇ, ਕਲਗੀਧਰ ਪਾਤਸ਼ਾਹ ਨਾ ਮੁਸਕਰਾ ਪਏ ਵੇਖ ਕੇ। ਮਹਾਰਾਜ ਜੀ ਕਹਿੰਦੇ ਸਿੰਘੋ, ਸਾਡੇ ਸਾਹਮਣੇ ਦੁਸ਼ਮਣ ਬੈਠੇ ਹੋਣ ਤੇ ਉਹ ਵੀ ਬੇਖੌਫ ਹੋ ਕੇ, ਇਹਨਾਂ ਨੂੰ ਸਾਡਾ ਡਰ ਹੀ ਨਾ ਹੋਵੇ, ਨਿਡਰ ਹੋ ਕੇ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਮੁਸਕਰਾ ਕੇ ਬੋਲੇ।
ਉਹਦੇ ਸਿੰਘ ਕਰ ਜੋ ਉਚਾਰੇ,
ਪਾਤਸ਼ਾਹ ਨੇ ਗੱਲ ਕਹੀ ਤੇ ਲਾਗਿਓ ਭਾਈ ਉਹਦੇ ਸਿੰਘ ਜੀ ਬੋਲੇ।
ਜਵੇ ਪੜਹਾਰੇ ਮਾਨਾ,
ਮਹਾਰਾਜ ਪਹਿਲਾਂ ਵੀ ਬੇਖੌਫ ਹੋ ਕੇ ਬੈਠੇ ਸੀ, ਪਰ ਜਦੋਂ ਤੁਸੀਂ ਬਾਣ ਚਲਾਏ ਸੀ ਨਾ, ਦੋ ਤੀਰ ਚਲਾਏ ਸਨ, ਜਦੋਂ ਉਹ ਤੀਰ ਇਹਦਾ ਦੇ ਪਲੰਘੇ ਦੇ ਪਾਵੇ ਵਿਚ ਜਾ ਕੇ ਖੁੱਬਾ ਸੀ, ਦੂਜਾ ਤੀਰ ਦਰਖਤ ਦੀ ਜਿਹੜਾ ਛਾਲ ਮਾਰ ਦਰਖਤ ਸੀ ਉਹਦੇ ਤਣੇ ਵਿਚ ਜਾ ਕੇ ਖੁੱਬਾ ਸੀ।
ਤਬ ਡਰ ਕਰ ਫਿਰ ਦੂਰ ਰਹਿਤ ਪਾਰ,
ਉਦੋਂ ਡਰ ਕੇ ਦੂਰ ਹੀ ਚਲੇ ਗਏ ਸਨ, ਉੱਥੇ ਉਹਨਾਂ ਨੇ ਪਲੰਘਾ ਹੀ ਚੁੱਕ ਲਿਆ ਸੀ ਆਪਣਾ ਤੇ ਦੂਰ ਜਾ ਕੇ ਬੈਠ ਗਏ ਸਨ ਡਰ ਕੇ।
ਬਹੁਤ ਦਿਨ ਬੀਤੇ ਸੁਹਾਨਾ,
ਮਹਾਰਾਜ ਉਸ ਗੱਲ ਨੂੰ ਬਹੁਤੇ ਦਿਨ ਹੋ ਗਏ ਨੇ ਹੁਣ, ਇਸ ਕਰਕੇ ਫਿਰ ਨਿਡਰ ਹੋ ਗਏ ਨੇ। ਉਹ ਤੀਰ ਚਲਾਇਆ ਨੂੰ ਕਈ ਦਿਨ ਹੋਣ ਕਰਕੇ ਮਹਾਰਾਜ ਹੁਣ ਫੇਰ ਨਿਡਰ ਹੋ ਗਏ ਨੇ।
ਪ੍ਰਥਮ ਰੀਤੀ ਬੈਠਣ ਲਾਗੇ, ਕਹਾ ਤੀਰ ਨਿਤ ਮਾਰੇ।
ਮਹਾਰਾਜ ਜਿਵੇਂ ਪਹਿਲਾਂ ਬੈਠੇ ਚੋਪੜ ਖੇਡਦੇ ਰਹਿੰਦੇ ਸੀ, ਖੇਡਾਂ ਖੇਡਦੇ ਰਹਿੰਦੇ ਸੀ, ਹੁਣ ਫੇਰ ਉਸੇ ਤਰ੍ਹਾਂ ਬਹਿਣ ਲੱਗ ਪਏ ਨੇ ਤੁਰਕ। ਮਹਾਰਾਜ ਨਾ ਇਹ ਸੋਚਦੇ ਨੇ ਵੀ ਗੁਰੂ ਜੀ ਨੇ ਕਿਹੜਾ ਰੋਜ਼ ਰੋਜ਼ ਤੀਰ ਚਲਾਉਣੇ ਨੇ, ਇਹ ਸੋਚ ਕੇ ਫਿਰ ਪਹਿਲਾਂ ਵਾਂਗੂ ਬੈਠਣ ਲੱਗ ਪਏ ਹਨ।
ਆਪਣੋ ਆਪ ਦਿਖਾਵਨ ਕਰਤੇ,
ਆਪਣਾ ਆਪ ਵਿਖਾ ਰਹੇ ਨੇ ਗਰੀਬ ਨਵਾਜ ਜੀ।
ਤੁਰਕ ਕਹਾਂ ਲੱਗ ਹਾਰੇ,
ਮਹਾਰਾਜ ਤੁਰਕ ਨੇ ਕਹਿੰਦੇ ਕਿੱਥੇ ਤੱਕ ਅਸੀਂ ਹਾਰਾਂਗੇ, ਕਿੱਥੋਂ ਤੱਕ ਅਸੀਂ ਹਾਰੇ ਰਹੀਏ।
ਸੁਣ ਕੇ ਸ਼੍ਰੀ ਪ੍ਰਭ ਹੁਕਮ ਕਰਿਓ ਤਬ ਜੁਗ ਤੋਪਨ ਕੋ ਲਿਆਵੋ।
ਮਹਾਰਾਜ ਜੀ ਕਹਿੰਦੇ ਫਿਰ ਸਿੰਘੋ ਡਰਾ ਦਈਏ ਅੱਜ ਫੇਰ ਇਹਨਾਂ ਨੂੰ। ਸਿੰਘ ਕਹਿੰਦੇ ਪਾਤਸ਼ਾਹ ਹੋਰ ਕੀ ਚਾਹੀਦਾ, ਡਰਾਵਾ ਤਾਂ ਦੇਣਾ ਹੀ ਨਾ, ਮਾਰੇ ਨਾਲੋਂ ਤਾਂ ਡਰਾਇਆ ਜ਼ਿਆਦਾ ਵਧੀਆ ਹੁੰਦਾ। ਜਦੋਂ ਮਾਰ ਦਿੱਤਾ ਉਦੋਂ ਤਾਂ ਉਹ ਮਾਰ ਹੀ ਦੇਣਾ, ਫਿਰ ਤਾਂ ਖਤਮ ਹੋ ਗਿਆ।
ਉਹਦੇ ਨਾਲ ਉਹ ਡਰਾਈ ਰੱਖਣਾ ਵੀ ਹਰ ਵੇਲੇ ਸਿਰ ਦੇ ਉੱਤੇ ਕਿਰਪਾਨ ਲਟਕਦੀ ਰਹੇ ਉਹਦਾ ਖੌਫ ਕੁਝ ਜ਼ਿਆਦਾ ਹੁੰਦਾ। ਮਹਾਰਾਜ ਜੀ ਕਹਿੰਦੇ ਫਿਰ ਡਰਾ ਦੇ ਲਿਆਓ ਸਾਡੀਆਂ ਤੋਪਾਂ। ਗੁਰਦੇਵ ਨੇ ਹੁਕਮ ਕੀਤਾ ਵੀ ਦੋ ਤੋਪਾਂ ਲੈ ਕੇ ਆਓ
ਇਸ ਥਲ ਉੱਚੇ ਪਰ ਸਿਰ ਕਰਕੇ
ਉੱਚੀ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਬੈਠੇ ਆ ਇੱਥੇ ਉਹ ਤੋਪਾਂ ਉੱਚੀ ਜਗ੍ਹਾ ਤੇ ਖੜੀਆਂ ਕਰ ਦਿੱਤੀਆਂ ਜਾਣ
ਪੂਰਾ ਡਰ ਚਲਾਓ
ਗੋਲੇ ਪਾ ਕੇ ਉਧਰ ਹੀ ਤੁਰਕਾਂ ਦੇ ਡੇਰੇ ਵੱਲ ਮੂੰਹ ਕਰਕੇ ਗੋਲੇ ਚਲਾ ਦਿਓ।
ਸੁਣ ਆਏ ਕੋ ਸਿੰਘ ਤੁਰਤ ਹੀ
ਮਹਾਰਾਜ ਜੀ ਦੀ ਆਗਿਆ ਸੁਣ ਕੇ ਉਸੇ ਵੇਲੇ ਸਿੰਘ ਤੁਰਤ ਫੁਰਤ ਗਏ ਹਨ।
ਗਏ ਤੋਪਾਂ ਠਾਂਡੇ
ਮਹਾਰਾਜ ਜੀ ਦੀਆਂ ਤੋਪਾਂ ਖੜੀਆਂ ਸਨ ਉਥੇ ਤੋਪਾਂ ਲੈਣ ਵਾਸਤੇ ਗਏ ਨੇ।
ਇੰਚਨ ਕਰ ਆਨੀ ਤਾਂ ਛਿਨ ਮੈਂ
ਬੜੀ ਛੇਤੀ ਨਾਲ ਖਿੱਚ ਕੇ ਵੱਡੀਆਂ ਤੋਪਾਂ ਸਨ ਉਥੇ ਲੈ ਆਏ।
ਚੌਂਪਰੇ ਦੇ ਮੈਂ ਬਾਡੇ
ਬੜੀ ਚੌਂਪ ਬੜਾ ਚਾਉ ਹੈ ਸਿੰਘਾਂ ਦੇ ਮਨਾਂ ਵਿਚ ਤੋਪ ਚਲਾਉਣ ਦਾ।
ਇੱਕ ਤੋ ਇੱਕ ਕੋ ਬਾਗਨ ਨਾਮ ਧਰਿਓ ਪ੍ਰਭ
ਜਿਨ੍ਹਾਂ ਤੋਪਾਂ ਦੇ ਵਿੱਚੋਂ ਇੱਕ ਤੋਪ ਦਾ ਨਾਂ ਰੱਖਿਆ ਹੋਇਆ ਬਾਗਣ। ਤੋਪਾਂ ਦੇ ਨਾਂ ਸਨ ਬਕਾਇਦਾ ਰੱਖੇ ਹੋਏ। ਇੱਕ ਤੋਪ ਦਾ ਨਾਂ ਰੱਖਿਆ ਹੋਇਆ ਹੈ ਬਾਗਣ।
ਬਿਜ ਕੋਖ ਕਹਿ ਦੂਜੇ
ਜਿਹੜੀ ਦੂਜੀ ਤੋਪ ਸੀ ਉਹਦਾ ਨਾਂ ਸੀ ਬਿਜ ਕੋਖ। ਇੱਕ ਦਾ ਨਾਂ ਸੀ ਬਾਗਣ ਦੂਜੀ ਦਾ ਨਾਂ ਸੀ ਬਿਜ ਕੋਖ।
ਕਰਦੇ ਮਾਨ ਅੱਗੇ ਸਿਰ ਦੋਨੋ
ਜਿੱਥੇ ਮਹਾਰਾਜ ਜੀ ਬੈਠੇ ਸੀ ਸਤਿਗੁਰਾਂ ਦੇ ਦੀਵਾਨ ਦੇ ਸਾਹਮਣੇ ਲਿਆ ਕੇ ਮੂੰਹ ਤੁਰਕਾਂ ਵਾਲੇ ਪਾਸੇ ਕਰਕੇ ਤੋਪਾਂ ਦੇ ਤੋਪਾਂ ਖੜੀਆਂ ਕਰ ਦਿੱਤੀਆਂ।
ਚੰਦਨ ਪੁਸ਼ਪਨ ਪੂਜੇ
ਪਹਿਲਾਂ ਉਹਨਾਂ ਦੀ ਪੂਜਾ ਕੀਤੀ ਤੋਪਾਂ ਦੀ। ਸ਼ਸਤਰ ਨੇ ਨਾ ਚੰਦਨ ਤੇ ਫੁੱਲ ਭੇਟ ਕਰਕੇ ਉਹਨਾਂ ਤੋਪਾਂ ਦੀ ਪੂਜਾ ਕੀਤੀ ਹੈ।
ਕਬਿਤ ਗੁਰੂ ਕੇ ਪ੍ਰਤਾਪ ਕੀ ਦੁਲਾਰਨ ਕਰਨ ਵਾਲੀ
ਕਹਿੰਦੇ ਸਤਿਗੁਰਾਂ ਦੇ ਪ੍ਰਤਾਪ ਦਾ ਦੁਲਾਰ ਕਰਨ ਵਾਲੀ ਮਹਾਰਾਜ ਜੀ ਦੇ ਪ੍ਰਤਾਪ ਦਾ ਦੁਲਾਰ ਕਰਨ ਵਾਲੀ
ਕਿਦੋਂ ਗੁਰੂ ਮੂਰਤ ਕੀ ਰੱਛਾ ਰੂਪ ਧਾਰੀ ਹੈ।
ਇਸ ਤਰ੍ਹਾਂ ਕਹਿ ਲਈਏ ਗੁਰੂ ਸਾਹਿਬ ਦੀ ਹੀ ਮੂਰਤ ਸਿੱਖਾਂ ਦੀ ਰੱਖਿਆ ਕਰਨ ਵਾਸਤੇ ਤੋਪਾਂ ਦੇ ਰੂਪ ਵਿਚ ਆਈ ਹੈ।
ਕਿਦੋਂ ਬੀਜੇ ਆਪਣੋ ਸਰੂਪ ਧਾਰ ਠਾਂਡੀ ਢਿੱਗ।
ਇਸ ਤਰ੍ਹਾਂ ਕਹਿ ਲਈਏ ਕਿ ਵਿਜੈ ਜਿਹੜੀ ਹੈ ਫਤਿਹ ਜਿਹੜੀ ਹੈ ਇਹਨਾਂ ਦੋਹਾਂ ਤੋਪਾਂ ਦੇ ਰੂਪ ਦੇ ਵਿਚ ਕਲਗੀਧਰ ਦੇ ਸਾਹਮਣੇ ਆਣ ਖਲੋਤੀ ਹੈ।
ਕਿਦੋਂ ਰੂਪ ਕਾਲਕਾ ਕੋ ਦਾਸਨ ਉਧਾਰੀ ਹੈ।
ਜਾਂ ਇਸ ਤਰ੍ਹਾਂ ਜਾਪਦਾ ਵੀ ਕਾਲੀ ਦਾ ਪ੍ਰਤੱਖ ਰੂਪ ਨੇ ਦੋਵੇਂ ਤੋਪਾਂ ਜੋ ਆਪਣੇ ਦਾਸਾਂ ਦਾ ਉਧਾਰ ਕਰਨ ਵਾਲੀ ਹੈ।
ਸਿੰਘਨ ਸਹਾਏ ਦੇਸ ਹੈ ਦਿਖਾਈ ਤੋਏ
ਸਿੰਘਾਂ ਦੀ ਸਹਾਇਤਾ ਵਾਸਤੇ ਮਾਨੋ ਇਹ ਪ੍ਰਮਾਤਮਾ ਦੀ ਪ੍ਰਚੰਡ ਸ਼ਕਤੀ ਇਹਨਾਂ ਤੋਪਾਂ ਦੇ ਰੂਪ ਦੇ ਵਿਚ ਆ ਕੇ ਦਿਖਾਈ ਦੇ ਰਹੀ ਹੈ।
ਕਿਦੋਂ ਮ੍ਰਿਤੀ ਦੁਰਜਨ ਕੀ ਦਾਰਨ ਸੁਧਾਰੀ ਹੈ।
ਇਸ ਤਰ੍ਹਾਂ ਕਹਿ ਲਈਏ ਵੀ ਦੁਰਜਨਾਂ ਦੀ ਮਲੇਛਾਂ ਦੀ ਮੌਤ ਖੜੀ ਹੈ ਇਹਨਾਂ ਤੋਪਾਂ ਦੇ ਰੂਪ ਦੇ ਵਿਚ ਸਾਹਮਣੇ।
ਹਿੰਦੂ ਕੋ ਧਰਮ ਤਾਰਾ ਤਾਰ ਵੇਖੋ ਧੀਰ ਧਰ
ਔਰ ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਔਰ ਧਰਤੀ ਨੂੰ ਧੀਰਜ ਦੇਣ ਵਾਸਤੇ
ਸ੍ਰੀ ਗੋਬਿੰਦ ਸਿੰਘ ਤੋਪ ਉਪਮਾ ਵਿਚਾਰੀ ਹੈ।
ਗੋਬਿੰਦ ਸਿੰਘ ਸਾਹਿਬ ਜੀ ਦੀ ਤੋਪ ਦੀ ਉਪਮਾ ਇਸ ਤਰ੍ਹਾਂ ਵਿਚਾਰਨ ਵਿਚ ਆਉਂਦੀ ਹੈ। ਇਹ ਦਸਵੇਂ ਪਾਤਸ਼ਾਹ ਦੀਆਂ ਦੋਵੇਂ ਤੋਪਾਂ ਬਿਜ ਕੋਖ ਤੇ ਬਾਗ ਕਹਿੰਦੇ ਇਸ ਤਰ੍ਹਾਂ ਨਜ਼ਰ ਆਉਂਦੀ ਹੈ।
ਗਾਡੇ ਗੱਡ ਢਾਏ ਬੇਕੋ ਵੀ ਦਲ ਦਾਏ ਬੇਕੋ
ਤੋਪਾਂ ਵੱਡੇ ਵੱਡੇ ਕਿਲਿਆਂ ਨੂੰ ਤੋੜਨ ਵਾਲੀਆਂ ਨੇ ਵੱਡੇ ਵੱਡੇ ਦਲਾਂ ਨੂੰ ਦੋਣ ਵਾਲੀਆਂ ਹਨ।
ਖਾਲਸਾ ਉਮਾਏ ਬੇਕੋ ਦੁਰਜਨ ਬਿਹਾਲ ਕਾ
ਖਾਲਸੇ ਨੂੰ ਉਧਾਰਨ ਵਾਲੀਆਂ ਨੇ ਉਮਾ ਦੇਣ ਵਾਲੀਆਂ ਨੇ ਔਰ ਵੈਰੀਆਂ ਨੂੰ ਗਾਲਣ ਵਾਲੀਆਂ ਨੇ ਉਹਨਾਂ ਨੂੰ ਡਰਾਉਣ ਵਾਲੀਆਂ ਭਿਆਨਕ ਉਹਨਾਂ ਨੂੰ ਬਿਹਾਲ ਕਰਨ ਵਾਲੀਆਂ ਨੇ।
ਤੁਰਕਨ ਕੋ ਤੇਜ ਪਿਣ ਕਹਿੰਦੇ
ਇਸ ਵੇਲੇ ਤੁਰਕਾਂ ਦਾ ਜਿਹੜਾ ਤੇਜ ਹੈ ਉਹ ਘਾਹ ਦੇ ਕਿਣਕਿਆਂ ਵਾਂਗੂ ਵੱਧ ਕੇ ਢੇਰ ਲੱਗਾ ਹੋਇਆ ਆਲੇ ਦੁਆਲੇ
ਤਾਂ ਕੋ ਛਾਰ ਕਰਵੇ ਕੋ ਮਾਨੋ ਜੋਤ ਜਵਾਲਕਾ
ਤੁਰਕਾਂ ਦੇ ਉਸ ਤੇਜ ਰੂਪੀ ਘਾਹ ਨੂੰ ਸਾੜ ਕੇ ਸਵਾਹ ਕਰਨ ਵਾਸਤੇ ਮਾਨੋ ਇਹ ਜਿਹੜੀਆਂ ਤੋਪਾਂ ਨੇ ਅੱਗ ਦਾ ਰੂਪ ਨੇ ਅਗਨੀ ਨੂੰ ਪ੍ਰਗਟ ਕਰਨ ਵਾਲੀਆਂ ਜਵਾਲਾ ਨੂੰ ਪ੍ਰਗਟ ਕਰਨ ਵਾਲੀਆਂ ਜਵਾਲਕਾਵਾਂ ਹਨ।
ਮੇਘਨ ਕੇ ਬੀਚ ਬਸੇ ਗਾਜ 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 ਜੋਏ
ਮੇਘਾਂ ਵਿਚ ਬੱਦਲਾਂ ਵਿਚ ਜਿਵੇਂ ਵਸੇ ਹੋਏ ਜਿਹੜੀ ਬਿਜਲੀ ਚਮਕਦੀ ਆ ਗੱਜ ਗੱਜ ਕੇ
ਦੂਜੇ ਦੇ ਤਾਰੇ ਜਨ ਆਈ ਹਲਕਾ ਹਲਕਾ
ਮਾਨੋ ਇਹ ਤੋਪਾਂ ਦੂਜੀ ਦੇਹ ਧਾਰਨ ਕਰਕੇ ਆਈਆਂ ਨੇ ਮਾਤ ਲੋਕ ਦੀ ਧਰਤੀ ਤੇ ਉਸੇ ਬਿਜਲੀ ਦਾ ਜੋ ਦੁਸ਼ਮਣਾਂ ਦਾ ਨਾਸ ਕਰਨ ਵਾਲੀਆਂ ਹਨ।
ਦਾਸ ਪ੍ਰਤੀ ਪਾਲਕਾ ਸੋ ਖਾਲਕ ਕੀ ਖਾਲਕਾ।
ਅਕਾਲ ਪੁਰਖ ਦੀ ਜਿਹੜੀ ਪ੍ਰਚੰਡ ਸ਼ਕਤੀ ਕਾਲ ਰੂਪ ਹੋ ਕੇ ਸਾਰਿਆਂ ਦਾ ਨਾਸ ਕਰਨ ਵਾਲੀ ਹੈ, ਮੂਰਖਾਂ ਦਾ ਵੀ ਨਾਸ ਕਰਨ ਵਾਲੀ ਹੈ।
ਸਰੂਪ ਮਨੋ ਕਾਲਕਾ ਪ੍ਰਗਟ ਬਈ ਕਾਲਕਾ।
ਉਹੀ ਅਕਾਲ ਪੁਰਖ ਦੀ ਇਹ ਪ੍ਰਚੰਡ ਸ਼ਕਤੀ ਨਾ ਤੋਪਾਂ ਦੇ ਰੂਪ ਦੇ ਵਿਚ ਮਾਨੋ ਪ੍ਰਗਟ ਹੋਈ, ਕਰਤਾਰ ਦੀ ਰਚੀ ਹੋਈ ਆ ਇਹ ਤੋਪ, ਮਾਨੋ ਕਾਲ ਤੇ ਮੌਤ ਦਾ ਸਰੂਪ ਹੈ।
ਸਵਈਆ ਸ਼੍ਰੀ ਮੁਕਤੇ ਤਵ ਲੇਕਰ ਆਇਤ।
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਤੋਪਾਂ ਦੀ ਉਪਮਾ ਭਾਈ ਸੰਤੋਖ ਸਿੰਘ ਨੇ ਕੀਤੀ ਹੈ। ਇਸ ਬਿਜ ਭੋਖ ਤੇ ਬਾਗੜ ਦੋਹਾਂ ਤੋਪਾਂ ਦੀ ਉਪਮਾ ਕਰਕੇ ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਕਲਗੀਧਰ ਨੇ ਆਗਿਆ ਕੀਤੀ ਸਿੰਘਾਂ ਨੂੰ,
ਚਾਰ ਬਰੂਦ ਕਸਿਓ ਤਬ ਗੋਰਾ।
ਮਹਾਰਾਜ ਜੀ ਕਹਿੰਦੇ ਭਾਈ ਹੁਣ ਤੋਪਾਂ ਤਿਆਰ ਕਰਕੇ ਚਲਾਓ। ਸਿੰਘਾਂ ਨੇ ਗੋਲਾ ਪਾ ਕੇ ਬਰੂਦ ਪਾ ਕੇ ਤੋਪਾਂ ਤਿਆਰ ਕੀਤੀਆਂ।
ਤੰਬੂ ਬਣਾਤੀ ਸੋ ਸੂਤ ਬੰਧਿਓ ਮੁਕ।
ਸਾਹਮਣੇ ਤੰਬੂ ਬਣਿਆ ਬੰਨਿਆ ਹੋਇਆ ਸੀ, ਸੂਤਰ ਦੇ ਨਾਲ ਬੰਨਿਆ ਹੋਇਆ ਨਜ਼ਰ ਆ ਰਿਹਾ ਸੀ।
ਕੀਨ ਬਰੋਬਰ ਛਤਨ ਓਰਾ।
ਉਹਦੇ ਦੁਸ਼ਮਣਾਂ ਵਾਲੇ ਪਾਸੇ ਤੋਪਾਂ ਦਾ ਮੂੰਹ ਕਰਕੇ ਤੋਪਾਂ ਨੂੰ ਬਰਾਬਰ ਖੜਾ ਕੀਤਾ ਹੈ।
ਤਾਕ ਭਲੇ ਤਬ ਤਿਆਰ ਕਰੀ ਤਤਕਾਲ ਪਲੀ ਤੇ ਪਹਿਲਾ।
ਚੰਗੀ ਤਰ੍ਹਾਂ ਤੋਪਾਂ ਦਾ ਦੋਹਾਂ ਦਾ ਨਿਸ਼ਾਨਾ ਲਾ ਕੇ ਤੋਪਾਂ ਤਿਆਰ ਕੀਤੀਆਂ ਤੇ ਪਲੀਤੇ ਲਾ ਕੇ ਤੋਪਾਂ ਨੂੰ ਤੁਖਾਇਆ ਹੈ।
ਗਾਜਗਿਰੀ ਜਨ ਦੀ ਆਵਾਜ਼ ਤੇ।
ਕਹਿੰਦੇ ਜਦੋਂ ਤੋਪਾਂ ਵਿਚੋਂ ਗੋਲੇ ਨਿਕਲੇ ਤੇ ਇਕ ਦਮ ਗੱਜ ਕੇ ਗੋਲਿਆਂ ਦੀ ਆਵਾਜ਼ ਆਈ, ਦੂਰ ਤੱਕ ਉਹ ਆਵਾਜ਼ ਸੁਣਾਈ ਦਿੱਤੀ।
ਕੋਕ ਸਬੇਗ ਰਿਪੋ ਸਿਰ ਪੂਰਾ।
ਏਦਾਂ ਛੇਤੀ ਨਾਲ ਜਾ ਕੇ ਉਹ ਗੋਲੇ ਦੁਸ਼ਮਣਾਂ ਦੇ ਉੱਤੇ ਜਾ ਕੇ ਡਿੱਗੇ, ਅਨੇਕਾਂ ਬੈਰੀਆਂ ਦੇ ਸਿਰ ਤੋੜ ਕੇ ਰੱਖ ਦਿੱਤੇ।
ਬਾਗਣ ਛੋੜ ਕੇ ਤਿਆਰ ਕਰੇ।
ਪਹਿਲਾਂ ਬਾਗਣ ਜਿਹੜੀ ਬਾਗਣ ਸੀ ਤੋਪ, ਉਹਦੇ ਵਿਚੋਂ ਗੋਲਾ ਛੱਡ ਕੇ ਉਹਨੂੰ ਦੁਬਾਰਾ ਤਿਆਰ ਕੀਤਾ ਹੈ।
ਬਿਲਕੁਲ ਕੁਸ਼ੂਕ ਚਲਿਓ ਤਬ ਗੋਰਾ।
ਬਾਗਣ ਚੱਲ ਕੇ ਹਟੀ ਤੇ ਫਿਰ ਬਾਅਦ ਚ ਬਿਜ ਘੋਖ ਜਿਹੜੀ ਤੋਪ ਸੀ ਉਹਦਾ ਗੋਲਾ ਚਲਾਇਆ, ਉਹਦਾ ਸ਼ੂਕ ਕੇ ਗੋਲਾ ਗਿਆ।
ਸੂਬੇ ਕੋ ਚੰਡਾ ਖਰਾ ਅਵਲੋਕ ਕੈ ਤਾਕ ਕੇ ਮਾਰਤ
ਨੇ ਆਖਿਆ ਵੀ ਆ ਜਿਹੜਾ ਸਾਹਮਣੇ ਤੋ ਤੁਰਕਾਂ ਦਾ ਸੂਬੇ ਲਾਹੌਰ ਦਾ ਝੰਡਾ ਝੂਲ ਰਿਹਾ, ਇਹਦੇ ਤੇ ਨਿਸ਼ਾਨਾ ਲਾ ਕੇ ਝੰਡਾ ਤੋੜ ਕੇ ਸੁੱਟੀਏ। ਕਹਿੰਦੇ ਉਹਦਾ ਨਿਸ਼ਾਨਾ ਲਾ ਕੇ ਸਿੰਘਾਂ ਨੇ ਗੋਲਾ ਚਲਾਇਆ ਤੇ ਸੂਬੇ ਦਾ ਜਿਹੜਾ ਲਾਹੌਰ ਦਾ ਝੰਡਾ ਝੂਲ ਰਿਹਾ ਸੀ ਉਹ ਝੰਡਾ ਤੋੜ ਕੇ ਜ਼ਮੀਨ ਤੇ ਸੁੱਟ ਕੇ ਗਰਕ ਕਰ ਦਿੱਤਾ।
ਫੇਰ ਕਸੀ ਨੇ ਦੇਰ ਲੱਗੀ,
ਦੁਬਾਰਾ ਤੋਪ ਤਿਆਰ ਕਰਕੇ ਕਸ ਲਈ ਦੇਰੀ ਨੀ ਲੱਗੀ।
ਕੰਬ ਉੱਠੇ ਸੁਣ ਕੇ ਰਵ ਘੋੜਾ।
ਆਕਾਸ਼ ਵਿਚ ਚਮਕਦਾ ਸੂਰਜ ਵੀ ਇਕ ਵਾਰੀ ਕੰਬ ਉੱਠਿਆ ਆਵਾਜ਼ ਨੂੰ ਸੁਣ ਕੇ।
ਥੈਲੀ ਕੋ ਪਾਏ ਕੈ ਥੋਕਤ ਹੈ ਗਜ।
ਬਰੂਦ ਦੀ ਥੈਲੀ ਪਾ ਕੇ ਤੋਪਾਂ ਦਾ ਮੂੰਹ ਤਿਆਰ ਕਰਦੇ ਹਨ।
ਦੇਤ ਪਲੀਤੇ ਮੈਂ ਤੋਰਨ ਤੋਰਾ।
ਛੇਤੀ ਨਾਲ ਪਲੀਤੇ ਵਿਚ ਤੋੜਾ ਦੇ ਦਿੰਦੇ ਹਨ।
ਦੋਹੇਰਾ ਤੰਬੂ ਕਲ ਉਡਾਏ ਕੈ ਚੰਡਾ ਦਿਓ ਗਿਰਾਏ।
ਸਾਹਮਣੇ ਜਿਹੜਾ ਤੰਬੂ ਦਾ ਉੱਚਾ ਕਲਸ਼ ਲੱਗਾ ਹੋਇਆ ਸੀ ਉਹ ਵੀ ਸਿੰਘਾਂ ਨੇ ਤੋੜ ਕੇ ਸੁੱਟ ਦਿੱਤਾ। ਸੂਬੇ ਲਾਹੌਰ ਦਾ ਜਿਹੜਾ ਝੰਡਾ ਸੀ ਉਹ ਵੀ ਤੋੜ ਕੇ ਸੁੱਟ ਦਿੱਤਾ।
ਟੂਟ ਪਰਿਓ ਤਰ ਪਰ ਤਬੈ ਸ਼ੋਰ ਉੱਠਿਓ ਸਮਦਾਏ।
ਪਾਸੇ ਸ਼ੋਰ ਮੱਚ ਗਿਆ, ਭਾਜੜ ਪੈ ਗਈ, ਭਗਦੜ ਮੱਚ ਗਈ ਉਸੇ ਵੇਲੇ ਤੁਰਕਾਂ ਵਿਚ। ਇੱਥੇ ਤੱਕ ਗੋਲੇ ਕਿਵੇਂ ਆ ਗਏ ਤੋਪ ਦੇ? ਅਸੀਂ ਤਾਂ ਦੂਰ ਡੇਰਾ ਕਰੀ ਬੈਠੇ ਸੀ ਵੀ ਇੱਥੇ ਤੱਕ ਮਾਰ ਨੀ ਹੋਣੀ, ਪਰ ਉਹਨਾਂ ਦੀਆਂ ਤੋਪਾਂ ਤਾਂ ਇੱਥੋਂ ਤੱਕ ਮਾਰ ਕਰ ਰਹੀਆਂ ਨੇ। ਡਰ ਦੇ ਨਾਲ ਭੱਜ ਉੱਠੇ, ਦੌੜ ਉੱਠੇ। ਉਸ ਤੋਂ ਅਗਲੇਰਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।